दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु हरगोबिंद सच्चे पातशाह जी गोइंदवाल पहुंचे हुए ने। सुंदर जी ने कुछ सवाल किते ते सतगुरु हरगोबिंद सच्चे पातशाह जी ने वचन किया कि असीं जो भी कुछ करदे हां ओ अकाल पुरख दे हुक्म दे अनुसार करदे हां कदे भी कोई ऐसा काम असीं नहीं किया कि जिहड़ा उहदी रजा दे विच ना होवे। कल इथों तक कथा पहुंची सी अज इथों अगे मैं प्रारंभ करदा जिम रजाए तिमही बन आवे तुरकण ब्रिंद बिनाशन पावे। सतगुरु हरगोबिंद सच्चे पातशाह जी सुंदर जी नू कहिंदे ने कि जिस तरह रजा है अकाल पुरख दी उस तरह ही होवेगा उस दी रजा है कि तुरकां दा नास होवे उन्नू ए गल पौंदी पाए नचिंत पाप को लागे छित पर पार गई प्रभ आगे। सतगुरां ने वचन कीता के जिहड़े तुरक ने ओ निश्चिंत होके पाप कर्मां दे विच लगे हुए ने धरती दे उत्ते पापां दा बहुत ज्यादा बोझ पै चुका है इस करके प्रभु दे अगे धरती ने फरियाद कीती अब हम सन सन सब राज करें बिनाशन सकल समाज। धरती दी पुकार नु सुन के मैनु हुक्म होया है इस करके मैं हौली हौली इना दे सारे राज दा खात्मा कर देवांगा सारे दे सारे जिहड़े तुरक ने ना उन्हां नु विनाश कर देवांगा। निज सिखियण को सगरो दें चले कुचाल तुरक सब छह। जिन्ना भी राज भाग है ए सारे दा सारा मैं अपना सिखा नु प्रदान करांगा जेड़े ये तुरक खोटी चाल चलदे ने इन्हां सारिया दा खात्मा हो जाएगा। इस हित हमने आयुध तारे प्रथम भयो रण रिप गण मारे। सतगुरु हरगोबिंद सच्चे पातशाह जी सुंदर नु कहिंदे ने कि इस करके असीं शस्त्रां नु हथियारां नु धारण कीता होया। सतगुरु सच्चे पातशाह जी कहिंदे ने इह साडा पहला जंग होया जिहदे विच बहुतिआं तुरकां नु असीं मार दित्ता। सुण सुंदर पुण बंधन कीन तारियो हाथ सिर गुरु पर बीन। सुंदर ने जदों सतगुरां दे इस तरह दे बचन सुने सुंदर ने हथ जोड़ के सतगुरां दे चरण कमलां दे उत्ते नमस्कार कीते ते सतगुरां ने अपना पवित्र हस्त कमल सुंदर दे सिर दे उत्ते रखे। ਸਤ ਗੁਰ ਬੜੇ ਅਮਰ ਜੀ ਹੋਏ, ਬਹੁ ਸਿਖਿਆਣ ਮਨ ਮੋਹ ਬਿਗੋਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੱਡੇ ਹੋਏ ਨੇ, ਜਿਨ੍ਹਾਂ ਨੇ ਬਹੁਤੇ ਸਾਰਿਆਂ ਸਿੱਖਾਂ ਦੇ ਮਨ ਤੋਂ ਮੋਹ ਨੂੰ ਦੂਰ ਕੀਤਾ। ਤਿੰਨ ਸੁੱਤ ਕੇ ਪੋਤੇ ਤੁਮ ਆਹੋ, ਵੱਡੇ ਥਾਨ ਮੈਂ ਸ਼ੋਭਾ ਲਹੋ। ਉਹਨਾਂ ਦੇ ਸਪੁੱਤਰ ਦੇ ਅੱਗੋਂ ਤੁਸੀਂ ਸੁੰਦਰ ਜੀ ਪੋਤਰੇ ਹੋ, ਇਸ ਕਰਕੇ ਤੁਸੀਂ ਵੱਡੀ ਜਗ੍ਹਾ ਦੇ ਉੱਤੇ ਹੋ ਔਰ ਤੁਹਾਡੀ ਬਹੁਤ ਵੱਡੀ ਸ਼ੋਭਾ ਹੈ। ਇਤਨੇ ਮੈਂ ਸੁੰਦਰ ਕੀ ਮਾਤਾ ਆਈ ਪ੍ਰੇਮ ਧਰੇ ਮਨ ਰਾਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁੰਦਰ ਜੀ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਚਨ ਵਿਲਾਸ ਕਰ ਰਹੇ ਸਨ, ਇੰਨੇ ਚਿਰ ਨੂੰ ਸੁੰਦਰ ਜੀ ਦੀ ਮਾਤਾ ਪਹੁੰਚ ਗਈ ਹੈ। ਆਈ ਪ੍ਰੇਮ ਧਰੇ ਮਨ ਰਾਤਾ, ਭਾਵ ਕੇ ਪ੍ਰੇਮ ਧਾਰ ਕੇ ਆਈ ਹੈ, ਜਿਸ ਦਾ ਮਨ ਨਾਮ ਦੇ ਵਿੱਚ ਰਤਾ ਹੋਇਆ। ਸੰਗ ਹੈ ਸੁੰਦਰ ਕੀ ਦਾਰਾ ਤ੍ਰਿਅਗਨ ਅਪਰ ਦਰਸ ਹਿਤ ਤਾਰਾ। ਸੁੰਦਰ ਜੀ ਦੀ ਮਾਤਾ ਆਈ ਹੈ, ਇਸ ਤੋਂ ਇਲਾਵਾ ਸੁੰਦਰ ਜੀ ਦੀ ਘਰਵਾਲੀ ਆਈ ਹੈ, ਹੋਰ ਵੀ ਬਹੁਤ ਸਾਰੀਆਂ ਦਰਸ਼ਨ ਕਰਨ ਦੇ ਵਾਸਤੇ ਔਰਤਾਂ ਆਈਆਂ। ਆਏ ਵਾਰ ਨੂੰ ਗੁਰ ਪਰ ਕੀਨਾ ਬੈਠ ਬੰਦ ਕਰ ਕਹਿਓ ਪ੍ਰਵੀਨਾ। ਸੁੰਦਰ ਜੀ ਦੀ ਮਾਤਾ ਨੇ ਆਣ ਕੇ ਸਤਿਗੁਰਾਂ ਦੇ ਸਿਰ ਦੇ ਉੱਤੋਂ ਵਾਰ ਨਾ ਕੀਤਾ ਹੈ ਤੇ ਫਿਰ ਹੱਥ ਜੋੜ ਕੇ ਨਮਸਕਾਰ ਕਰਕੇ ਬਹਿ ਗਏ। ਅੰਤਰ ਚਲੋ ਨਕੇਤ ਹਮਾਰੇ ਸੁਖ ਸੋ ਨਿਸਾ ਬਸੋ ਹਿਤ ਤਾਰੇ। ਸੁੰਦਰ ਦੀ ਮਾਤਾ ਕਹਿੰਦੀ ਹੈ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਹੁਣ ਤੁਸੀਂ ਅੰਦਰ ਸਾਡੇ ਘਰ ਦੇ ਵਿੱਚ ਚਰਨ ਪਾਓ, ਰਾਤ ਨੂੰ ਸੁਖ ਦੇ ਨਾਲ ਸਾਡੇ ਘਰ ਦੇ ਵਿੱਚ ਬਤੀਤ ਕਰੋ। ਹਮਾਰੇ ਸਦਨ ਆਪਣੇ ਜਾਨੋ ਬਿਨ ਸੰਸੈ ਬਸ ਬੋ ਤੁਮ ਠਾਨੋ। ਸੁੰਦਰ ਦੀ ਮਾਤਾ ਕਹਿੰਦੀ ਹੈ ਕਿ ਸਾਡੇ ਘਰਾਂ ਨੂੰ ਤੁਸੀਂ ਆਪਣੇ ਹੀ ਘਰ ਸਮਝੋ, ਬਗੈਰ ਕਿਸੇ ਸ਼ੰਕੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਘਰ ਦੇ ਵਿੱਚ ਵਿਸਰਾਮ ਕਰੋ, ਆਰਾਮ ਕਰੋ। ਗੁਰੂ ਕਹਿਓ ਐ ਸੋਹੀ ਹੈ ਤਉ ਸੈਣ ਮੇਰੇ ਸੰਗ ਹੈ। ਜਦੋਂ ਸੁੰਦਰ ਜੀ ਦੀ ਮਾਤਾ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਐਸੋ ਹੀ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ, ਵਾਕਿਆ ਇਸੇ ਤਰ੍ਹਾਂ ਹੈ। ਅਸੀਂ ਤੁਹਾਡਿਆਂ ਘਰਾਂ ਨੂੰ ਕੋਈ ਪਰਾਇਆ ਨਹੀਂ ਸਮਝਦੇ, ਪਰ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਨਾਲ ਤੇ ਬਹੁਤ ਸਾਰੀ ਮੇਰੀ ਸੈਨਾ ਹੈ। ਸਭ ਕੋ ਤਜ ਕਿਮ ਜਾਵਣ ਬਨ ਕਿਰਪਾ ਤੁਮਾਰੀ ਨਿਤ ਸੁਖ ਸਨ। ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਇਕੱਲੇ ਜਾ ਨਹੀਂ ਸਕਦੇ, ਸੈਨਾ ਤੁਹਾਡੇ ਘਰ ਦੇ ਵਿੱਚ ਠਹਿਰ ਨਹੀਂ ਸਕਦੀ, ਇਸ ਕਰਕੇ ਇਹਨਾਂ ਨੂੰ ਛੱਡ ਕੇ ਸਾਡਾ ਉੱਥੇ ਵਸਣਾ ਬਣਦਾ ਨਹੀਂ ਹੈ। ਕਿਰਪਾ ਤੁਮਾਰੀ ਨਿਤ ਸੁਖ ਸਨ, ਤੁਹਾਡੀ ਬੜੀ ਕਿਰਪਾ ਹੈ, ਅਸੀਂ ਇੱਥੇ ਬਾਹਰ ਹੀ ਆਨੰਦ ਦੇ ਵਿੱਚ ਹਾਂ, ਖੁਸ਼ੀ ਦੇ ਵਿੱਚ। ਸੁਣ ਬੋਲੀ ਜੇ ਤੁਮ ਥਿਰ ਥੀ ਜੈ ਸਭ ਕੁਟੰਬ ਕੋ ਆਇਸ ਦੀਜੈ। ਜਦੋਂ ਸਤਿਗੁਰਾਂ ਨੇ ਇੰਜ ਆਖਿਆ ਤੇ ਫਿਰ ਸੁਣ ਕੇ ਕਹਿੰਦੀ ਹੈ ਕਿ ਜੇਕਰ ਤੁਸੀਂ ਇੱਥੇ ਹੀ ਸੈਨਾ ਦੇ ਕੋਲ ਰਹਿਣਾ ਚਾਹੁੰਦੇ ਹੋ ਤੇ ਕਿਰਪਾ ਕਰਕੇ ਆਪਣੇ ਸਾਰੇ ਪਰਿਵਾਰ ਨੂੰ ਆਗਿਆ ਦਿਓ, ਅਸੀਂ ਤੁਹਾਡੇ ਪਰਿਵਾਰ ਨੂੰ ਘਰ ਦੇ ਵਿੱਚ ਲੈ ਜਾਈਏ। ਸਾਹਿਬਜ਼ਾਦੇ ਪੰਚੋਂ ਚੱਲੇ ਤੀਨ ਮਾਤ ਤਿੰਨ ਕੀ ਸਭ ਮਿਲੇ। ਸੁੰਦਰ ਦੀ ਮਾਤਾ ਕਹਿੰਦੀ ਹੈ ਕਿ ਪੰਜੇ ਤੁਹਾਡੇ ਸਾਹਿਬਜ਼ਾਦੇ ਸਾਡੇ ਨਾਲ ਚੱਲਣ ਔਰ ਸਾਰੀਆਂ ਜਿਹੜੀਆਂ ਇਹਨਾਂ ਬੱਚਿਆਂ ਦੀਆਂ ਮਾਤਾਵਾਂ ਨੇ, ਭਾਵ ਕੇ ਜਿਹੜੇ ਤੁਹਾਡੇ ਤਿੰਨੇ ਮਹਿਲ ਨੇ, ਉਹ ਵੀ ਸਾਡੇ ਨਾਲ ਜਾਣ। ਸੁਖ ਸੋ ਬਸੈ ਨਿਸਾ ਕਰ ਮਾਹੀ ਬਾਲਕ ਹੈ ਵਹਿਰ ਰਹਿ ਨਾਹੀ। ਸੁੰਦਰ ਦੀ ਮਾਤਾ ਕਹਿੰਦੀ ਹੈ ਕਿ ਸੁਖ ਦੇ ਨਾਲ ਘਰ ਦੇ ਵਿੱਚ ਰਾਤ ਨੂੰ ਬਤੀਤ ਸਾਰੇ ਦੇ ਸਾਰੇ ਕਰਨਗੇ, ਬਾਲ ਕਹਿ ਬਹਿਰ ਨਹੀਂ ਰਹ ਕਹਿੰਦੀ ਹੈ ਕਿ ਛੋਟੇ ਬੱਚੇ ਨੇ ਇਹਨਾਂ ਦਾ ਬਾਹਰ ਰਹਿਣਾ ਠੀਕ ਨਹੀਂ। ਹੇਰ ਪ੍ਰੇਮ ਕੋ ਸਤ ਗੁਰ ਪਾਖਾ ਲੈ ਕਰ ਜਾਓ ਜੇ ਅਸ ਅਬੇਲਾਖਾ। ਜਦੋਂ ਸੁੰਦਰ ਦੀ ਮਾਤਾ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਪ੍ਰੇਮ ਨੂੰ ਵੇਖਿਆ ਹੈ ਕਿ ਪ੍ਰੇਮ ਦੇ ਨਾਲ ਇਹ ਕਹਿ ਰਹੀ ਹੈ, ਇਸ ਕਰਕੇ ਗੁਰੂ ਜੀ ਨੇ ਵਚਨ ਕੀਤਾ, ਕਹਿੰਦੇ ਨੇ ਲੈ ਕਰ ਜਾਓ ਜੇ ਆਸੇ ਅਭਿਲਾਖਾ, ਜੇ ਤੇਰੇ ਮਨ ਦੀ ਐਸੀ ਤਮੰਨਾ ਹੈ ਐਸੀ ਖਾਹਿਸ਼ ਹੈ ਤੇ ਤੂੰ ਪਰਿਵਾਰ ਨੂੰ ਲੈ ਕੇ ਚਲੀ ਜਾ। ਸੋਹਣਿਆ ਇਸ ਕੋ ਤਤ ਸ਼ਿਨ ਗਾਈ ਗੁਰ ਕਟੰਬ ਕੋ ਦੇਖਤ ਪਈ। ਸਤਿਗੁਰਾਂ ਦੀ ਆਗਿਆ ਨੂੰ ਉਸੇ ਵੇਲੇ ਉਹਨੇ ਮੰਨਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਨੂੰ ਜਾ ਕੇ ਵੇਖਿਆ। ਜਥਾ ਜੋਗ ਮਿਲ ਕੇ ਸਭ ਸਾਥ ਪੁਨ ਪਾਖੀ ਆਇਸ ਗੁਰਨਾਥ। ਜਥਾ ਯੋਗ ਸਾਰੇ ਪਰਿਵਾਰ ਨੂੰ ਜਾ ਕੇ ਮਿਲੀ ਹੈ ਬੜੇ ਹਿੱਤ ਦੇ ਨਾਲ ਤੇ ਫਿਰ ਸਤਿਗੁਰਾਂ ਨੇ ਜਿਹੜੀ ਆਗਿਆ ਦਿੱਤੀ ਸੀ ਨਾ ਉਹ ਸਾਰਿਆਂ ਨੂੰ ਸੁਣਾਈ। ਲੇ ਸਭ ਕੋ ਨਿਜ ਸੰਗ ਸਿਧਾਰੀ ਇਕ ਦਮੋਦਰੀ ਗੁਰ ਕੀ ਨਾਰੀ। ਕਵੀ ਜੀ ਲਿਖਦੇ ਨੇ ਫਿਰ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚੱਲ ਪਈ ਹੈ। ਇਕ ਦਮੋਦਰੀ ਗੁਰੂ ਕੀ ਨਾਰੀ, ਇਕ ਦਮੋਦਰੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਿਲ ਨੇ। ਮਰਵਾਹੀ ਸੋ ਨਾਨਕੀ ਤੀਨ ਪੁੱਤਰ ਜੁੱਤ ਆਪਣੇ ਸੰਗ ਲੀਨ। ਇਕ ਦਮੋਦਰੀ ਜੀ ਨੇ, ਦੂਸਰੇ ਮਰਵਾਹੀ ਜੀ ਨੇ, ਤੀਸਰੇ ਨਾਨਕੀ ਜੀ ਨੇ, ਤਿੰਨੇ ਸਤਿਗੁਰਾਂ ਦੇ ਮਹਿਲ ਨੇ ਔਰ ਆਪਣੇ ਸਮੇਤ ਪੁੱਤਰਾਂ ਦੇ ਉਹ ਚੱਲ ਪੈਣ। ਸੁੰਦਰ ਮੰਦਰ ਵਿਖੇ ਉਤਾਰੇ ਆਸ ਤਰਨ ਪਰ ਅੰਕ ਸੁਧਾਰੇ। ਸੁੰਦਰ ਘਰ ਦੇ ਵਿਚ ਉਹਨਾਂ ਦਾ ਉਤਾਰਾ ਕਰਵਾਇਆ ਗਿਆ ਹੈ, ਡੇਰਾ ਲਵਾਇਆ ਗਿਆ ਹੈ, ਬਹੁਤ ਸੋਹਣੇ ਪਲੰਗ ਡਾਹ ਦਿੱਤੇ ਗਏ ਨੇ ਔਰ ਉੱਪਰ ਸੋਹਣੇ ਕੱਪੜੇ ਵਿਛਾਏ। ਸਾਦਰ ਸਰਬ ਬਿਠਾਵਨ ਕੀਨ ਦਾਸੀ ਸੰਗ ਮੰਚ ਤਿੰਨ ਦੀਨ। ਸਤਿਕਾਰ ਦੇ ਨਾਲ ਸਮੇਤ ਆਦਰ ਦੇ ਉਹਨਾਂ ਵਿਛੇ ਹੋਏ ਪਲੰਗਾਂ ਦੇ ਉੱਤੇ ਬਿਠਾ ਦਿੱਤਾ ਹੈ ਜਿਹੜੀਆਂ ਦਾਸੀਆਂ ਨਾਲ ਗਈਆਂ ਨੇ ਸਤਿਗੁਰਾਂ ਦੇ ਮਹਿਲਾਂ ਦੇ ਨਾਲ, ਉਹਨਾਂ ਨੂੰ ਵੀ ਬੈਠਣ ਦੇ ਵਾਸਤੇ ਪਲੰਗ ਦਿੱਤੇ ਗਏ। ਭੋਜਨ ਮਦਰ ਸਹਿਤ ਕਰਵਾਏ ਕਰ ਸਨਮਾਨ ਸਭਨ ਅਚਵਾਏ। ਮਿੱਠੇ ਖਾਣਿਆਂ ਦੇ ਸਮੇਤ ਜਿਹੜਾ ਭੋਜਨ ਹੈ ਉਹ ਤਿਆਰ ਕੀਤਾ ਗਿਆ ਹੈ ਸਹਿਤ ਪ੍ਰੇਮ ਦੇ ਨਾਲ ਤੇ ਫਿਰ ਸਾਰਿਆਂ ਨੂੰ ਉਹ ਜਿਹੜਾ ਭੋਜਨ ਸੀ ਨਾ ਉਹ ਛਕਾਇਆ ਗਿਆ। ਤ੍ਰਿਪਤ ਹੋਏ ਕੀ ਨਸ ਬਿਸਰਾਮੂ ਥੇਰੇ ਪਰਿਅੰਕਣ ਪਰ ਸ਼ੁਭ ਤਾਮੂ। ਪ੍ਰਸ਼ਾਦ ਪਾਣੀ ਛਕਣ ਤੋਂ ਬਾਅਦ ਫਿਰ ਸੌਣ ਦੇ ਵਾਸਤੇ ਸਾਰੇ ਦੇ ਸਾਰੇ ਆਪਣੇ ਪਲੰਗਾਂ ਦੇ ਉੱਤੇ ਚਲੇ ਗਏ ਨੇ, ਬਹਿ ਗਏ ਨੇ, ਜਿਹੜਾ ਕਿ ਸੁੰਦਰ ਘਰ ਹੈ ਤੇ ਜਿਹੜੇ ਸੁੰਦਰ ਹੀ ਪਲੰਗ ਨੇ। ਬਾਤ ਸੁਧਾ ਸੁਰ ਬੂਜਣ ਲਾਗੀ ਅਪਰ ਵਿਆਹ ਤਿੰਨ ਮਨ ਅਨੁਰਾਗੀ। ਜਦੋਂ ਸਾਰੇ ਮਹਿਲ ਪਲੰਗਾਂ ਦੇ ਉੱਤੇ ਬਹਿ ਗਏ ਨੇ ਉਸ ਵੇਲੇ ਸੁੰਦਰ ਜੀ ਦੀ ਮਾਤਾ ਨੇ ਅੰਮ੍ਰਿਤਸਰ ਦੀ ਜਿਹੜੀ ਵਾਰਤਾ ਹੈ ਨਾ ਉਹ ਪੁੱਛਣੀ ਸ਼ੁਰੂ ਕੀਤੀ ਔਰ ਇਸ ਤੋਂ ਇਲਾਵਾ ਫੇਰ ਵਿਆਹ ਦੀਆਂ ਜਿਹੜੀਆਂ ਗੱਲਾਂ ਨੇ ਨਾ ਉਹ ਵੀ ਪੁੱਛਣ ਦੇ ਵਾਸਤੇ ਪ੍ਰੇਮੀ ਹੋਈ। ਕਹਾਂ ਪਾਇਓ ਜਬ ਕਾਜ ਰਚਾਇਓ ਹਮਕੋ ਪੂਰਬ ਨਹੀਂ ਬੁਲਾਇਓ। ਸੁੰਦਰ ਦੀ ਮਾਤਾ ਕਹਿੰਦੀ ਹੈ ਕਿ ਕੀ ਹੋਇਆ ਜਦੋਂ ਤੁਸੀਂ ਬੀਬੀ ਵੀਰੋ ਦੇ ਵਿਆਹ ਦੇ ਕਾਜ ਨੂੰ ਰਚਾਇਆ, ਇਸ ਤੋਂ ਇਲਾਵਾ ਕਹਿੰਦੀ ਹੈ ਕਿ ਵਿਆਹ ਤੋਂ ਪਹਿਲਾਂ ਸਾਨੂੰ ਤੁਸੀਂ ਨਹੀਂ ਬੁਲਾਇਆ।
ਅਪਰ ਮੇਲ ਪੀ ਕੋਈ ਨਾ ਪਯੋ ਬਹੁਰ ਬਿਗਣ ਜੁੱਧ ਕੋ ਪਯੋ।
ਸੁੰਦਰ ਦੀ ਮਾਤਾ ਕਹਿੰਦੀ ਹੈ ਸਾਨੂੰ ਨੀ ਬੁਲਾਇਆ, ਇਹ ਵੀ ਪਤਾ ਲੱਗਾ ਕਿ ਕਿਸੇ ਹੋਰ ਨੂੰ ਵੀ ਮੇਲ ਦੇ ਰੂਪ ਦੇ ਵਿਚ ਤੁਸੀਂ ਨਹੀਂ ਬੁਲਾਇਆ ਔਰ ਇਸ ਤੋਂ ਬਾਅਦ ਪਤਾ ਲੱਗਾ ਕਿ ਬਹੁਤ ਵੱਡਾ ਵਿਘਨ ਪੈਦਾ ਹੋਇਆ ਵਿਆਹ ਦੇ ਵਿਚ ਕਿ ਵਿਚੇ ਹੀ ਯੁੱਧ ਹੋ ਗਿਆ।
ਦੀਏ ਅਪਰ ਥਲ ਆਣ ਸੋ ਫੇਰੇ ਸੁਣ ਹਮ ਸਭ ਕੋ ਚਿੰਤ ਕਨੇਰੇ।
ਕਹਿੰਦੀ ਹੈ ਸੁੰਦਰ ਦੀ ਮਾਤਾ ਕਿ ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਫੇਰੇ ਬੀਬੀ ਵੀਰੋ ਦੇ ਨਹੀਂ ਹੋ ਸਕੇ, ਕਿਸੇ ਹੋਰ ਜਗ੍ਹਾ ਤੇ ਉਹਦਾ ਵਿਆਹ ਕੀਤਾ। ਸਾਡੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਹੋਈ।
ਆਗੇ ਸਦਾ ਹਕਾਰ ਤਰਹੇ, ਅਬ ਕੇ ਵਿਆਹ ਕਿਉਂ ਨਾ ਹਮ ਚਹੇ।
ਅੱਗੇ ਜਿੰਨੇ ਵੀ ਖੁਸ਼ੀਆਂ ਦੇ ਵਿਆਹਾਂ ਦੇ ਸਮਾਗਮ ਹੁੰਦੇ ਆਏ ਨੇ, ਉਹਨਾਂ ਸਾਰਿਆਂ ਖੁਸ਼ੀਆਂ ਦੇ ਸਮਾਗਮਾਂ ਦੇ ਉੱਤੇ ਤੁਸੀਂ ਹਰ ਇੱਕ ਨੂੰ ਬੁਲਾਉਂਦੇ ਸੀ, ਪਰ ਇਸ ਵਿਆਹ ਦੇ ਵਿੱਚ ਤੁਸੀਂ ਸਾਨੂੰ ਬੁਲਾਉਣ ਦਾ ਬਿਲਕੁਲ ਵੀ ਹਿੱਤ ਜ਼ਾਹਰ ਨਹੀਂ ਕੀਤਾ।
ਸੁਣ ਦਮੋਦਰੀ ਦੀਰਘ ਸਵਾਸ, ਕਹਿਣ ਲੱਗੀ ਬਿਰਥਾ ਤਿੰਨ ਪਾਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਪੁੱਛੀਆਂ ਤੇ ਮਾਤਾ ਦਮੋਦਰੀ ਜੀ ਨੇ ਫਿਰ ਠੰਡਾ ਹੌਕਾ ਲਿਆ ਹੈ, ਲੰਮਾ ਸਾਹ ਲਿਆ ਹੈ, ਤੇ ਫਿਰ ਜਿਹੜੀ ਬਿਰਥਾ ਸੀ ਨਾ, ਜਿਹੜੀ ਵਾਰਤਾ ਸੀ, ਉਹ ਕਹਿਣੀ ਸ਼ੁਰੂ ਕੀਤੀ।
ਕਹਿੰਦੀ ਹੈ, ਵੱਡੇ ਪੁਰਖ ਕਿਸਕੇ ਕੁਛ ਨਾਹੀ, ਵਰਤੈ ਜਿਮ ਭਾਵਤ ਮਨ ਮਾਹੀ।
ਕਹਿੰਦੀ ਹੈ ਕਿ ਜਿਹੜੇ ਵੱਡੇ ਪੁਰਖ ਹੁੰਦੇ ਨੇ, ਉਹ ਕਿਸੇ ਦੇ ਹੱਥ ਵਸ ਨਹੀਂ ਹੁੰਦੇ, ਕਿਸੇ ਦੇ ਕੁਛ ਨਹੀਂ ਲੱਗਦੇ।
ਵਰਤੈ ਜਿਮ ਭਾਵਤ ਮਨ ਮਾਹੀ, ਜਿਵੇਂ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਹੈ ਨਾ, ਉਹ ਉਵੇਂ ਕਰਦੇ ਨੇ। ਲਾਭ ਰਤੋਟਾ ਸਮਹੀ ਜਾਣੈ, ਨਹੀਂ ਪਰਵਾਰ ਮੋਹ ਕੋ ਠਾਣੈ।
ਜਿਹੜੇ ਵੱਡੇ ਪੁਰਖ ਨੇ, ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਜੀ, ਕਹਿੰਦੀ ਹੈ ਕਿ ਉਹ ਲਾਭ ਤੇ ਹਾਨੀ ਨੂੰ ਨਹੀਂ ਜਾਣਦੇ। ਉਹਨਾਂ ਦੇ ਵਾਸਤੇ ਲਾਭ ਵੀ ਵੈਸਾ ਹੁੰਦਾ ਹੈ ਤੇ ਤੋਟਾ ਭਾਵ ਕੇ ਹਾਨੀ ਵੀ ਵੈਸੀ ਹੀ ਹੁੰਦੀ ਹੈ। ਨਹੀਂ ਪਰਿਵਾਰ ਮੋਹ ਕੋ ਠਾਣੈ, ਜਿਹੜੇ ਗੁਰੂ ਨੇ ਉਹ ਆਪਣੇ ਪਰਿਵਾਰ ਦੇ ਮੋਹ ਨੂੰ ਨਹੀਂ ਕਰਦੇ।
ਪੂਰਬ ਸਤ ਗੁਰ ਜੇਤ ਕਪਏ, ਐਸੀ ਰੀਤ ਬਰਤ ਸਭ ਗਏ।
ਕਹਿੰਦੀ ਹੈ ਕਿ ਸਿਰਫ ਇਹਨਾਂ ਦੀ ਭਾਵ ਕੇ ਸਤਿਗੁਰੂ ਹਰਗੋਬਿੰਦ ਦੀ ਗੱਲ ਨਹੀਂ ਹੈ ਇਕੱਲੀ, ਪਹਿਲੇ ਵੀ ਜਿਹੜੇ ਗੁਰੂ ਸਾਹਿਬ ਹੋਏ ਨੇ ਉਹਨਾਂ ਦਾ ਜਿਵੇਂ ਜੀ ਕੀਤਾ ਉਹਨਾਂ ਨੇ ਉਵੇਂ ਕੀਤਾ, ਆਪਣੀ ਮਰਜ਼ੀ ਦੇ ਮੁਤਾਬਕ ਹੀ ਰੀਤੀ ਨੂੰ ਵਰਤਿਆ।
ਸਣ ਬੰਧਨ ਕੋ ਕਹੇ ਉਹਨਾਂ ਮਾਨੇ, ਨਿਜ ਸਥਾਨ ਸੇਵਕ ਹੀ ਠਾਣੇ।
ਪਹਿਲੇ ਸਤਿਗੁਰੂ ਸਾਹਿਬਾਨਾਂ ਨੇ ਕੀ ਕੀਤਾ ਕਿ ਪਰਿਵਾਰ ਦੇ ਮੋਹ ਨੂੰ ਨਹੀਂ ਵਿਚਾਰਿਆ, ਆਪਣੇ ਪਰਿਵਾਰ ਦੇ ਵੱਲ ਖਿਆਲ ਨਹੀਂ ਕੀਤਾ, ਤੇ ਨਾ ਹੀ ਕਿਸੇ ਰਿਸ਼ਤੇਦਾਰ ਸਬੰਧੀ ਦੀ ਗੱਲ ਨੂੰ ਮੰਨਿਆ। ਜੋ ਉਹਨਾਂ ਦੇ ਜੀ ਵਿੱਚ ਆਇਆ ਉਹਨਾਂ ਨੇ ਇਹ ਕੀਤਾ, ਇੱਥੋਂ ਤੱਕ ਕਿ ਆਪਣੀ ਜਗ੍ਹਾ ਦਾ ਗੁਰਿਆਈ ਦਾ ਵਾਰਸ ਵੀ ਉਹਨਾਂ ਨੇ ਆਪਣੀ ਮਰਜ਼ੀ ਦੇ ਮੁਤਾਬਕ ਹੀ ਚੁਣਿਆ।
ਸਿੱਖ ਅਣਹਿਤ ਪਕਵਾਨ ਮੰਗਾਵਾ, ਨਹੀਂ ਮੈਂ ਦੀਨੋ ਸਾਪ ਅਲਾਵਾ।
ਦਮੋਦਰੀ ਜੀ ਕਹਿੰਦੇ ਨੇ, ਵਾਰਤਾ ਐਸੀ ਵਾਪਰੀ ਕਿ ਇਹਨਾਂ ਨੇ ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦੇ ਛਕਣ ਦੇ ਵਾਸਤੇ ਮੇਰੇ ਤੋਂ ਮਠਿਆਈਆਂ ਪਕਵਾਨ ਮੰਗਾਏ, ਪਰ ਕਹਿੰਦੀ ਹੈ ਮੈਂ ਨਹੀਂ ਦੀਨੋ ਸਰਾਪ ਅਲਾਵਾ, ਜੇਕਰ ਮੈਂ ਨਾ ਕਰ ਦਿੱਤੀ ਤੇ ਇਹਨਾਂ ਨੇ ਝੱਟ ਹੀ ਸਰਾਪ ਦੇ ਦਿੱਤਾ।
ਖਾਹੇ ਮਲੇ ਛਣ ਸੈਣ ਆਹਾਰਾ, ਘਰ ਉਜਰੈ ਕੁਛ ਨਹੀਂ ਵਿਚਾਰਾ।
ਦਮੋਦਰੀ ਜੀ ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਰਤਾ ਵੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਮੇਰੇ ਕੁਝ ਕਹਿਣ ਦੇ ਨਾਲ ਘਰ ਉਜੜ ਜਾਏਗਾ। ਵਿਚਾਰ ਕਰਨ ਤੋਂ ਬਗੈਰ ਹੀ ਇਹਨਾਂ ਨੇ ਝਾਟੀ ਕਹਿ ਦਿੱਤਾ, ਖਾਹੇ ਮਲੇਛਣ ਸੈਣ ਹਾਰਾ, ਕਿ ਮਲੇਛਾਂ ਦੀ ਜਿਹੜੀ ਸੈਣਾ ਹੈ ਨਾ, ਉਹ ਹੀ ਪਕਵਾਨਾਂ ਨੂੰ ਛਕੇਗੀ। ਇਹਨਾਂ ਨੇ ਸਹਿਜ ਦੇ ਨਾਲ ਹੀ ਕਹਿ ਦਿੱਤਾ।
ਭੂਤ ਭਵਿੱਖ ਗਤੀ ਸਭ ਜਾਣੇ, ਯਾਂ ਤੇ ਨਹੀਂ ਹਕਾਰਨ ਠਾਣੇ।
ਦਮੋਦਰੀ ਜੀ ਕਹਿੰਦੇ ਨੇ, ਬੀਤ ਚੁੱਕੇ ਜੁਗਾਂ ਨੂੰ ਜਾਣਦੇ ਨੇ, ਆਉਣ ਵਾਲੇ ਸਮੇਂ ਨੂੰ ਜਾਣਦੇ ਨੇ, ਸਾਰਾ ਕੁਝ ਜਾਣ ਬੁੱਝ ਕੇ ਇਹਨਾਂ ਨੇ ਫਿਰ ਇਸ ਕਰਕੇ ਤੁਹਾਨੂੰ ਨਹੀਂ ਬੁਲਾਇਆ।
ਪਰ ਵਿਆਹ ਮੇਂ ਬਿਘਨ ਬਿਸਾਲੈ, ਹੋਏ ਹੈ ਇਹ ਕੁਟੰਬ ਕੋ ਹਾਲੈ।
ਇਹ ਜਾਣਦੇ ਸਨ ਕਿ ਜੋ ਸਮਾਂ ਆਉਣ ਵਾਲਾ ਹੈ, ਇਹਨਾਂ ਨੂੰ ਪਤਾ ਸੀ ਕਿ ਵਿਆਹ ਦੇ ਵਿੱਚ ਬਹੁਤ ਵੱਡਾ ਵਿਘਨ ਪੈਦਾ ਹੋਣਾ ਹੈ, ਇਸ ਕਰਕੇ ਉਹ ਕਿਸੇ ਨੂੰ ਵੀ ਦੁੱਖ ਦੇ ਵਿੱਚ ਪਾਉਣਾ ਨਹੀਂ ਸਨ ਚਾਹੁੰਦੇ, ਇਸ ਕਰਕੇ ਉਹਨਾਂ ਨੇ ਤੁਹਾਨੂੰ ਬੁਲਾਇਆ ਨਹੀਂ, ਇੱਥੋਂ ਤੱਕ ਕਿ ਤੁਹਾਨੂੰ ਹੀ ਕਿਉਂ, ਹੋਰ ਵੀ ਕਿਸੇ ਨੂੰ ਨਹੀਂ ਬੁਲਾਇਆ।
ਸ੍ਰੀ ਨਾਨਕ ਦੇ ਹੱਥ ਬਚਾਏ, ਕੁਸ਼ਲ ਸਹਿਤ ਇੱਕ ਤਨ ਨਿਕ ਸਾਏ। ਦਮੋਦਰੀ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਹੱਥ ਦੇ ਕੇ ਸਾਰਿਆਂ ਨੂੰ ਬਚਾ ਲਿਆ, ਭਾਵ ਕੇ ਸੁੱਖ ਦੇ ਨਾਲ ਇੱਕ ਸਰੀਰਾਂ ਨੂੰ ਬਚਾ ਕੇ ਅਸੀਂ ਅੰਮ੍ਰਿਤਸਰ ਦੇ ਵਿੱਚੋਂ ਨਿਕਲੇ। ਮੈਂ ਜਬ ਕਹਿਓ ਬੁਲਾਵਣ ਤੁਮੈ ਤੂਸ਼ਣ ਹੋਏ ਰਹਿ ਤੇ ਸਮੈ। ਦਮੋਦਰੀ ਜੀ ਕਹਿੰਦੇ ਨੇ ਮੈਨੂੰ ਨਹੀਂ ਸੀ ਪਤਾ ਕਿ ਕਿੰਨਾ ਵੱਡਾ ਵਿਘਨ ਆਉਣ ਵਾਲੇ ਸਮੇਂ ਦੇ ਵਿੱਚ ਪੈਣ ਵਾਲਾ ਹੈ। ਇਸ ਕਰਕੇ ਦਮੋਦਰੀ ਜੀ ਕਹਿੰਦੇ ਨੇ ਮੈਂ ਬਹੁਤੀ ਵਾਰੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ, ਅਰਜ ਕੀਤੀ ਸੀ ਕਿ ਸੱਚੇ ਪਾਤਸ਼ਾਹ ਤੁਸੀਂ ਹਰ ਇੱਕ ਪਾਸਿਓਂ ਮੇਲ ਨੂੰ ਬੁਲਾਓ, ਪਰ ਕਹਿੰਦੀ ਹੈ ਮੈਂ ਜਦੋਂ ਵੀ ਅਰਜ ਕਰਦੀ ਸੀ ਸਤਿਗੁਰੂ ਜੀ ਅੱਗੋਂ ਕੋਈ ਬਚਨ ਨਹੀਂ ਸਨ ਕਰਦੇ, ਚੁੱਪ ਹੀ ਕਰ ਰਹਿੰਦੇ ਸਨ। ਤੁਰ ਕਣ ਚਮੋ ਅਰਧ ਨਿਸ ਆਈ ਸਿੱਖ ਵਿਚਾਰਨ ਕੀਨ ਲੜਾਈ। ਦਮੋਦਰੀ ਜੀ ਕਹਿੰਦੇ ਨੇ ਕਿ ਅੱਧੀ ਰਾਤ ਦੇ ਸਮੇਂ ਹੀ ਤੁਰਕਾਂ ਦੀ ਵੱਡੀ ਫੌਜ ਸਾਡੇ ਤੇ ਚੜ ਕੇ ਆ ਗਈ ਤੇ ਸਿੱਖਾਂ ਨੇ ਵਿਚਾਰ ਕੇ ਲੜਾਈ ਕੀਤੀ। ਜਾਂ ਫਿਰ ਇਸ ਤੁਕ ਦਾ ਅੱਧੀ ਦਾ ਇਹ ਵੀ ਅਰਥ ਲੱਗ ਸਕਦਾ ਹੈ ਕਿ ਸਿੱਖਾਂ ਵਿਚਾਰਿਆਂ ਨੇ ਅੱਗੋਂ ਲੜਾਈ ਕੀਤੀ। ਤਾਸ ਬਿਸਾਲ ਪਾਇਓ ਤਿਸ ਰਾਤ ਹੇ ਅਲ ਕਹਾਂ ਕਹੋ ਸੋ ਬਾਤ। ਕਹਿੰਦੀ ਹੈ ਕਿ ਬਹੁਤ ਖੌਫਨਾਕ ਰਾਤ ਸੀ, ਬੜੀ ਡਰ ਵਾਲੀ ਰਾਤ ਸੀ। ਕਹਿੰਦੀ ਹੈ ਕਿ ਹੇ ਰੱਬਾ ਮੈਂ ਕੀ ਉਸ ਵੇਲੇ ਦੀ ਗੱਲ ਬਿਆਨ ਕਰਾਂ। ਹਮੈ ਨਿਕਾਸ ਚਵਾਲ ਪੁਚਾਏ ਆਪ ਲਰੇ ਹਿਤ ਰਿਪ ਸਮੁਦਾਏ। ਦਮੋਦਰੀ ਜੀ ਕਹਿੰਦੇ ਨੇ ਕਿ ਸਾਨੂੰ ਸਾਰੇ ਪਰਿਵਾਰ ਨੂੰ ਰਾਤੋ ਰਾਤ ਕੱਢ ਕੇ ਚਵਾਲ ਦੇ ਵਿੱਚ ਪਹੁੰਚਾ ਦਿੱਤਾ ਤੇ ਆਪ ਵੈਰੀਆਂ ਦੇ ਨਾਲ ਬਹੁਤ ਜ਼ਿਆਦਾ ਦੇਰ ਤੱਕ ਲੜਦੇ ਰਹੇ। ਤੀਨੋ ਪਹਿਰ ਤੁਪਕ ਤਰਵਾਰ ਦੋਹਾਂ ਦਿਸ਼ ਤੇ ਪੱਟ ਮਰੇ ਸ਼ੁਮਾਰ। ਕਹਿੰਦੀ ਹੈ ਕਿ ਤਿੰਨ ਪਹਿਰ ਤੱਕ ਬੰਦੂਕਾਂ ਤੇ ਤਲਵਾਰਾਂ ਚੱਲਦੀਆਂ ਰਹੀਆਂ, ਦੋਵਾਂ ਪਾਸਿਆਂ ਤੋਂ ਵੱਡੀ ਮਾਰ ਹੋਈ, ਜਿਸ ਲੜਾਈ ਦੇ ਵਿੱਚ ਬੇਸ਼ੁਮਾਰ ਸੂਰਮੇ ਮਾਰੇ ਗਏ। ਕਈ ਹਜ਼ਾਰ ਤੁਰਕ ਕੀ ਸੈਨਾ ਸੰਘਾਰੀ ਸਭ ਸੰਗਰ ਐਣਾ। ਰਣ ਭੂਮੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਰਕਾਂ ਦੀ ਸੈਨਾ ਨੂੰ ਮਾਰ ਦਿੱਤਾ ਗਿਆ। ਦਮੋਦਰੀ ਜੀ ਕਹਿੰਦੇ ਨੇ ਢਰੇ ਦੁਪਹਿਰੇ ਕੇਤਕ ਪਾਛੇ ਹਮਸੋ ਆਣ ਮਿਲੇ ਜਬ ਵਾਂਛੇ। ਕਹਿੰਦੀ ਹੈ ਕਿ ਲੜਾਈ ਖਤਮ ਕਰਨ ਤੋਂ ਬਾਅਦ ਦੁਪਹਿਰ ਦੇ ਢਲਾ ਤੋਂ ਥੋੜਾ ਚਿਰ ਪਿੱਛੋਂ ਸਾਨੂੰ ਸਤਿਗੁਰੂ ਜੀ ਆਣ ਕੇ ਚਵਾਲ ਮਿਲੇ।
ਤਾਹਾਂ ਬਰਾਤ ਮੋਰ ਕਰ ਆਣ ਫੇਰੇ ਫੇਰ ਸੁਤਾ ਤਿਸ ਥਾਣ।
ਦਮੋਦਰੀ ਜੀ ਸਾਰੀ ਵਾਰਤਾ ਨੂੰ ਸੁਣਾ ਰਹੇ ਨੇ ਕਿ ਜਿਹੜੀ ਬਰਾਤ ਆ ਰਹੀ ਸੀ ਬੀਬੀ ਵੀਰੋ ਨੂੰ ਵਿਆਹਣ ਦੇ ਵਾਸਤੇ, ਉਸ ਬਰਾਤ ਨੂੰ ਵੀ ਰਸਤੇ ਦੇ ਵਿੱਚੋਂ ਮੋੜ ਕੇ ਚਵਾਲ ਲਿਆਂਦਾ ਗਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਉੱਥੇ ਬੀਬੀ ਵੀਰੋ ਜੀ ਦਾ ਜਿਹੜਾ ਵਿਆਹ ਸੀ ਨਾ ਉਹ ਸੰਪੂਰਨ ਹੋਇਆ।
ਚੜੇ ਆਜ ਤਹ ਤੇ ਚੱਲ ਆਏ ਸੁਣ ਸਭ ਕੇ ਮਨ ਤਬ ਬਿਸ ਮਾਏ।
ਤੇ ਦਮੋਦਰੀ ਜੀ ਕਹਿੰਦੇ ਨੇ ਕਿ ਅੱਜ ਸਵੇਰ ਤੋਂ ਹੀ ਚੱਲ ਕੇ ਤੁਹਾਡੇ ਕੋਲ ਇੱਥੇ ਪਹੁੰਚ ਗਏ ਹਾਂ। ਕਵੀ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ ਸੁਣ ਕੇ ਸਭ ਕੇ ਮਨ ਤਬ ਬਿਸਮਾਏ, ਸਾਰੀ ਘਟਨਾ ਨੂੰ ਸੁਣ ਕੇ ਸਾਰੇ ਬਹੁਤ ਹੀ ਜ਼ਿਆਦਾ ਹੈਰਾਨ ਹੋਏ।
ਪੌਣੇ ਆਨੰਦ ਕੀ ਤਰਨੀ ਕਹਿਓ ਭਲੀ ਪਈ ਤਨ ਸਭ ਸੁਖ ਰਹਿਓ।
ਫਿਰ ਆਨੰਦ ਜੀ ਦੀ ਘਰ ਵਾਲੀ ਬੋਲੀ ਹੈ, ਕਹਿੰਦੀ ਹੈ ਮਾਤਾ ਜੀ ਇਹ ਵੀ ਬਹੁਤ ਚੰਗਾ ਹੋਇਆ ਕਿ ਸਰੀਰਾਂ ਦੀ ਸੁਖ ਰਹਿ ਗਈ, ਸਰੀਰ ਬਚ ਗਏ। ਕਹਿੰਦੀ ਹੈ ਧਨ ਤੋਂ ਆਵਣ ਜਾਨੋ ਜਾਣ ਹੋਏ ਹੈ ਫੇਰ ਸਮਾਜ ਮਹਾਨ। ਮਾਤਾ ਜੀ ਧਨ ਸਮੱਗਰੀ ਦਾ ਕੀ ਹੈ, ਦੌਲਤ ਦਾ ਕੀ ਹੈ, ਪਦਾਰਥਾਂ ਦਾ ਕੀ ਹੈ, ਉਹ ਤੇ ਫੇਰ ਵੀ ਆ ਜਾਣਗੇ। ਇਹ ਬੜਾ ਚੰਗਾ ਹੋਇਆ ਕਿ ਸਰੀਰਾਂ ਦੀ ਸੁੱਖ ਹੋਈ ਹੈ, ਸਰੀਰ ਬਚ ਗਏ ਨੇ, ਇਹ ਤੇ ਸਾਰੇ ਦਾ ਸਾਰਾ ਸਾਜੋ ਸਮਾਨ ਫੇਰ ਵੀ ਬਣ ਜਾਏਗਾ।
ਕਰਤ ਬਾਤ ਨਿਸ ਜਾਮ ਬਿਤਾਈ ਸੁਪਤ ਜਥਾ ਸੁਖ ਤਬ ਸਮੁਦਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਇੱਕ ਪਹਿਰ ਰਾਤ ਬਤੀਤ ਹੋ ਗਈ ਤੇ ਫਿਰ ਸੁਖ ਦੇ ਨਾਲ ਸਾਰੇ ਦੇ ਸਾਰੇ ਸੌਂ ਗਏ। ਵਹਿਰ ਗੁਰੂ ਜੇ ਮਖਾਣ ਰੁਪਾਨ ਸੋਪੀ ਸੁਣੋ ਕਥਾ ਸੁਖ ਮਾਨ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਹਰ ਕਿਸ ਤਰ੍ਹਾਂ ਪ੍ਰਸ਼ਾਦ ਪਾਣੀ ਛਕਿਆ ਤੇ ਉਹਨਾਂ ਨੇ ਕਿਸ ਤਰ੍ਹਾਂ ਵਿਸਰਾਮ ਕੀਤਾ, ਕਵੀ ਜੀ ਲਿਖਦੇ ਨੇ ਉਹ ਵੀ ਕਥਾ ਸੁਖ ਦੇ ਨਾਲ। ਹੇ ਸਰੋਤਾ ਜਨੋ, ਹੇ ਸੁਣਨ ਵਾਲਿਓ ਸੁਣੋ। ਇਕ ਰਣ ਘਰ ਤੇ ਵਿਆਹ ਪੁੰਨ ਦੈਨ ਸਨੀਦ ਨਾ ਪਾਏ, ਬਿਨ ਸੰਸੈ ਬਿਸਰਾਮ ਕਰ ਸੁਪਤ ਪਾਏ ਸਮੁਦਾਏ। ਕਵੀ ਜੀ ਲਿਖਦੇ ਨੇ ਕਿ ਇੱਕ ਰਾਤ ਤਾਂ ਜੰਗ ਕਰਦਿਆਂ ਬਤੀਤ ਹੋ ਗਏ, ਦੂਸਰੀ ਰਾਤ ਵਿਆਹ ਦੇ ਸਮਾਗਮ ਦੇ ਵਿੱਚ ਲੰਘ ਗਈ। ਇਸ ਕਰਕੇ ਦੋ ਦਿਨ ਹੋ ਗਏ ਸਨ ਕਿ ਦੋ ਰਾਤਾਂ ਨੂੰ ਸੁੱਤੇ ਨਹੀਂ ਸਨ। ਬਿਨ ਸੰਸੈ ਬਿਸਰਾਮ ਕਰ ਸੁਪਤ ਪਏ ਸਮੁਦਾਏ। ਇਸ ਕਰਕੇ ਹੁਣ ਕੋਈ ਸ਼ੰਕਾ ਨਹੀਂ ਹੈ, ਕੋਈ ਕਿਸੇ ਦਾ ਡਰ ਨਹੀਂ ਹੈ, ਕੋਈ ਵੀ ਕਾਰਜ ਰਾਹ ਦੇ ਵਿੱਚ ਨਹੀਂ ਹੈ, ਸਾਰਾ ਕੁਝ ਪੂਰਾ ਹੋ ਗਿਆ। ਇਸ ਕਰਕੇ ਅੱਜ ਦੀ ਰਾਤ ਨੂੰ ਸਾਰੇ ਦੇ ਸਾਰੇ ਸੁਖ ਦੇ ਨਾਲ ਸੌਣਾ ਚਾਹੁੰਦੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਆਪਣੇ ਅਧਿਆਇ ਦੀ ਸਮਾਪਤੀ ਕੀਤੀ ਹੈ, ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਸ੍ਰੀ ਗੋਰੇ ਅਮਰ ਭਤੀਜ ਕੋ ਸਾਵਣ ਮਲ ਜਿਸ ਨਾਮ, ਨੰਦ ਚੰਦ ਮਲ ਤਾਹੇ ਕੋ ਸੁਣ ਕੇ ਗੁਰ ਸੁਧ ਤਾਮ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੱਚੇ ਪਾਤਸ਼ਾਹ ਜੀ ਦਾ ਇੱਕ ਭਤੀਜਾ ਸੀ ਜਿਸ ਦਾ ਨਾਮ ਸੀ ਸਾਵਣ ਮਲ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਬਹੁਤਾ ਸਾਰਾ ਇਸ ਦਾ ਹਾਲ ਆਉਂਦਾ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਲੱਕੜਾਂ ਲੈਣ ਦੇ ਵਾਸਤੇ ਇਹਨੂੰ ਪਹਾੜੀ ਰਾਜ ਦੇ ਵਿੱਚ ਵੀ ਭੇਜਿਆ ਸੀ। ਇੱਕ ਬਹੁਤ ਲੰਮੀ ਚੌੜੀ ਇਹਦੀ ਕਥਾ ਹੈ। ਕਵੀ ਜੀ ਲਿਖਦੇ ਨੇ ਕਿ ਉਹ ਜਿਹੜਾ ਭਤੀਜਾ ਸੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ, ਜਿਹਦਾ ਨਾਮ ਸੀ ਸਾਵਣ ਮਲ, ਉਹਦਾ ਅੱਗੋਂ ਪੁੱਤਰ ਸੀ ਜਿਹਦਾ ਨਾਂ ਸੀ ਚੰਦ ਮਲ। ਚੰਦ ਮਲ ਨੂੰ ਜਦੋਂ ਪਤਾ ਲੱਗਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਏ ਨੇ ਤੇ ਉਹ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਸ਼ੀਘਰਤਾ ਦੇ ਨਾਲ ਪਹੁੰਚੇ।
ਤਤ ਸ਼ਿਨ ਸਤਿਗੁਰ ਕੇ ਢਿੱਗ ਆਇਓ, ਧਰ ਪ੍ਰਸਾਦ ਕੋ ਸੀਸ ਨਿਵਾਇਓ।
ਤਤ ਸ਼ਿਨ ਹੀ ਸਤਿਗੁਰਾਂ ਦੇ ਕੋਲ ਚੰਦਮਲ ਪਹੁੰਚ ਗਿਆ ਹੈ, ਪ੍ਰਸ਼ਾਦ ਅੱਗੇ ਅਰਪਣ ਕਰਕੇ ਸਿਰ ਨਿਵਾਇਆ।
ਸਾਦਰ ਨਿਕਟ ਬਿਠਾਵਣ ਕੀਨ, ਕੁਸ਼ਲ ਪ੍ਰਸ਼ਨ ਕਹਿ ਸੁਣ ਸੁਖ ਲੀਨ।
ਸਤਿਕਾਰ ਦੇ ਨਾਲ ਚੰਦ ਮਲ ਨੂੰ ਸਤਿਗੁਰਾਂ ਨੇ ਆਪਣੇ ਲਾਗੇ ਬਿਠਾਇਆ, ਉਹਦੀ ਰਾਜੀ ਖੁਸ਼ੀ ਦੀ ਖਬਰ ਪੁੱਛੀ, ਸੁਖ ਸਾਂਦ ਲਈ।
ਸੂਪਕਾਰ ਤਿਸ ਛਿਨ ਮੇ ਆਵਾ, ਅਸਨ ਤਿਆਰ ਸਭ ਬਾਕ ਸੁਨਾਵਾ।
ਇੰਨੇ ਚਿਰ ਨੂੰ ਸਤਿਗੁਰਾਂ ਦਾ ਜਿਹੜਾ ਰਸੋਈਆ ਸੀ ਉਹ ਆ ਗਿਆ, ਉਹਨੇ ਆਣ ਕੇ ਅਰਜ ਕੀਤੀ ਕਿ ਗਰੀਬ ਨਵਾਜ ਭੋਜਨ ਤਿਆਰ।
ਲੈ ਆਵੋ ਤਬ ਗੁਰੂ ਬਖਾਨਾ, ਗਏ ਦਾਸ ਲੈ ਥਾਰ ਮਹਾਨਾ।
ਸਤਿਗੁਰਾਂ ਨੇ ਬਚਨ ਕੀਤਾ ਕਿ ਇੱਥੇ ਲੈ ਆਓ, ਸਤਿਗੁਰਾਂ ਦੇ ਵਾਸਤੇ ਬਹੁਤ ਵੱਡਾ ਥਾਲ ਤਿਆਰ ਕਰਕੇ ਪਰੋਸ ਕੇ ਲੈ ਆਂਦਾ।
ਸਵਾਦ ਤੇ ਅਸਨ ਪਰੋਸਣ ਕਰਿਓ, ਚੌਂਕੀ ਉਪਰ ਲਿਆਏ ਸੋ ਧਰਿਓ।
ਜਿਹੜਾ ਬਹੁਤ ਹੀ ਜ਼ਿਆਦਾ ਭੋਜਨ ਸਵਾਦਮਈ ਬਣਿਆ ਹੋਇਆ ਸੀ ਉਸ ਨੂੰ ਵੱਡੇ ਸਾਰੇ ਥਾਲੇ ਦੇ ਵਿੱਚ ਪਰੋਸਿਆ ਤੇ ਸਤਿਗੁਰਾਂ ਦੇ ਅੱਗੇ ਇੱਕ ਚੌਂਕੀ ਡਾ ਕੇ ਉਹਦੇ ਉੱਤੇ ਥਾਲਾ ਰੱਖ ਦਿੱਤਾ।
ਦੋਏ ਥਾਰ ਕਹਿ ਔਰ ਅਨਾਏ, ਸੁੰਦਰ ਸਸਮਲ ਅਗਰ ਤਰਾਏ।
ਸਤਿਗੁਰਾਂ ਨੇ ਹੁਕਮ ਕਰਕੇ ਦੋ ਪ੍ਰਸ਼ਾਦੇ ਦੇ ਥਾਲੇ ਹੋਰ ਮੰਗਾਏ ਨੇ, ਇੱਕ ਸੁੰਦਰ ਜੀ ਦੇ ਅੱਗੇ ਤੇ ਦੂਸਰਾ ਉਸ ਸਸਮਲ ਦੇ ਅੱਗੇ ਰੱਖਿਆ। ਇੱਥੇ ਸਸ ਦਾ ਭਾਵ ਹੈ ਚੰਦਰਮਾ, ਕਿਉਂਕਿ ਸਸੀ ਚੰਦਰਮਾ ਨੂੰ ਕਹਿੰਦੇ ਨੇ। ਕਵੀ ਜੀ ਨੇ ਬਹੁਤ ਸੋਹਣਾ ਪ੍ਰਮਾਣ ਦਿੱਤਾ ਹੈ ਕਿ ਸਸ ਮਲ, ਸਸ ਦਾ ਭਾਵ ਚੰਦ ਤੇ ਮਲ ਦਾ ਭਾਵ ਮਲ, ਭਾਵ ਕੇ ਚੰਦ ਮਲ ਦੇ ਅੱਗੇ ਦੂਸਰਾ ਥਾਲਾ ਰੱਖਿਆ ਗਿਆ।
ਅਪਰ ਸਬਣ ਕੋ ਤਬ ਬਰਤਾਯੋ, ਲੀਨ ਜਥਾ ਰੁਚ ਤ੍ਰਿਪਤੇ ਖਾਯੋ।
ਹੋਰ ਵੀ ਜਿੰਨੇ ਛਕਣ ਵਾਲੇ ਸਨ ਉਹਨਾਂ ਸਾਰਿਆਂ ਦੇ ਅੱਗੇ ਆਹਾਰ ਨੂੰ ਖਾਣੇ ਨੂੰ ਪਰੋਸਿਆ ਗਿਆ ਤੇ ਰੁਚੀ ਦੇ ਨਾਲ ਸਾਰੇ ਦੇ ਸਾਰੇ ਖਾ ਕੇ ਤ੍ਰਿਪਤ ਹੋਏ ਰੱਜੇ।
ਲੇ ਜਲ ਹੱਥ ਪਖਾਰਨ ਕਰੇ, ਅਨਕ ਬਚਨ ਕਰੇ ਔਰ ਮਦ ਭਰੇ।
ਫਿਰ ਪਾਣੀ ਦੇ ਨਾਲ ਸਾਰਿਆਂ ਨੇ ਹੱਥ ਧੋਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁੰਦਰ ਦੇ ਨਾਲ ਤੇ ਉਸ ਚੰਦਮਲ ਦੇ ਨਾਲ ਬਚਨ ਬਿਲਾਸ ਖੁਸ਼ੀ ਦੇ ਨਾਲ ਕਰਨ ਲੱਗੇ।
ਚੰਦਮਲ ਕੋ ਗੁਰੂ ਸਰਾਹਿਓ, ਸੁੰਦਰ ਸਹਿਤ ਦਰਸ ਬਹੁ ਚਾਹਿਓ।
ਚੰਦਮਲ ਦੀ ਤੇ ਸੁੰਦਰ ਦੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬੜੀ ਸ਼ਲਾਘਾ ਕੀਤੀ। ਸੁੰਦਰ ਤੇ ਚੰਦਮਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਹੁਤਾ ਚਿਰ ਉਹਨਾਂ ਦੇ ਕੋਲ ਰਹਿ ਕੇ ਦਰਸ਼ਨ ਕਰਨਾ ਚਾਹੁੰਦੇ।
ਬੜੀ ਨਿਸਾਬੀ ਤੀ ਘਰ ਜਾਵੋ, ਘਰ ਬਿਸਰਾਮ ਨੀਂਦ ਸੁਖ ਪਾਵੋ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੋਵਾਂ ਨੂੰ ਕਹਿੰਦੇ ਨੇ, ਸੁੰਦਰ ਨੂੰ ਤੇ ਚੰਦਮਲ ਨੂੰ, ਕਹਿੰਦੇ ਨੇ ਬਹੁਤ ਵੱਡੀ ਰਾਤ ਬੀਤ ਗਈ ਹੈ, ਕਾਫੀ ਸਾਰੀ ਰਾਤ ਬੀਤ ਗਈ ਹੈ। ਕਹਿੰਦੇ ਨੇ ਘਰ ਜਾਵੋ, ਹੁਣ ਤੁਸੀਂ ਆਪੋ ਆਪਣੇ ਘਰ ਚਲੇ ਜਾਓ। ਘਰ
ਬਿਸਰਾਮ
ਨੀਂਦ ਸੁਖ ਪਾਵੋ, ਆਪਣੇ ਘਰ ਜਾ ਕੇ ਵਿਸਰਾਮ ਕਰੋ, ਆਰਾਮ ਕਰੋ ਔਰ ਨੀਂਦ ਦੇ ਸੁਖ ਨੂੰ ਪ੍ਰਵਾਨ ਕਰੋ।
ਹੱਥ ਜੋਰ ਤਬ ਦੋਨੋ ਕਹਿ, ਸਕਲ ਜਾਮਣੀ ਤੁਮ ਢਿੱਗ ਰਹਿ।
ਜਦੋਂ ਸਤਿਗੁਰਾਂ ਨੇ ਜਾਣ ਦਾ ਹੁਕਮ ਕੀਤਾ ਤੇ ਦੋਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਅੱਜ ਦੀ ਸਾਰੀ ਰਾਤ ਅਸੀਂ ਤੁਹਾਡੇ ਕੋਲ ਬਿਤਾਉਣਾ ਚਾਹੁੰਦੇ।
ਚਿਰੰ ਕਾਲ ਤੇ ਮੇਲ ਹਮਾਰਾ, ਰਹਿ ਸਮੀਪ ਸੁਖ ਲਹਿ ਉਦਾਰਾ।
ਕਹਿੰਦੇ ਨੇ ਸੱਚੇ ਪਾਤਸ਼ਾਹ, ਬੜੇ ਚਿਰ ਤੋਂ ਤੁਹਾਡਾ ਮਿਲਾਪ ਹੋਇਆ ਹੈ, ਬੜਾ ਚਿਰ ਹੋ ਗਿਆ ਦਰਸ਼ਨ ਕੀਤਿਆਂ ਨੂੰ, ਇਸ ਕਰਕੇ ਅੱਜ ਦੀ ਰਾਤ ਤੁਹਾਡੇ ਕੋਲ ਰਵਾਂਗੇ ਤੇ ਤੁਹਾਡੇ ਦਰਸ਼ਨਾਂ ਦੇ ਸੁਖ ਨੂੰ ਮਾਣਾਂਗੇ।
ਦੁਰਲੱਭ ਸੇਵ ਆਪ ਕੀ ਪਾਵਨ, ਨਿਸਮੈ ਕਰਤ ਰਹਿ ਹੋਏ ਪਾਵਨ।
ਕਹਿੰਦੇ ਨੇ ਸੱਚੇ ਪਾਤਸ਼ਾਹ, ਤੁਹਾਡੀ ਸੇਵਾ ਪਾਉਣੀ ਬਹੁਤ ਔਖੀ ਗੱਲ ਹੈ, ਬੜੀ ਦੁਰਲੱਭ ਹੈ ਤੁਹਾਡੀ ਸੇਵਾ ਮਿਲਣੀ। ਜੇਕਰ ਕੋਈ ਸੇਵਾ ਦਾ ਮੌਕਾ ਮਿਲਿਆ ਤੇ ਅਸੀਂ ਰਾਤ ਦੇ ਵੇਲੇ ਸੇਵਾ ਕਰਾਂਗੇ ਤਾਂ ਕਿ ਸਾਡਾ ਸੇਵਾ ਕਰਨ ਦੇ ਨਾਲ ਸਰੀਰ ਪਵਿੱਤਰ ਹੋ ਜਾਏਗਾ।
ਤਬ ਸਨ ਮਾਨ ਦੋਹਣ ਕੋ ਦੀਨ, ਜੁਗ ਪਰ ਅੰਕ ਮੰਗਾਵਨ ਕੀਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਦਾ ਬੜਾ ਸਨਮਾਨ ਕੀਤਾ, ਉਹਨਾਂ ਦੀ ਅਰਜ ਨੂੰ ਮੰਨਿਆ ਤੇ ਦੋ ਪਲੰਗ ਉਹਨਾਂ ਦੇ ਸੌਣ ਦੇ ਵਾਸਤੇ ਹੋਰ ਮੰਗਾ ਲਏ।
ਚੰਦਮਲ ਸੁੰਦਰ ਪੌੜਾਏ, ਸਭ ਸੰਗਤ ਸੋ ਗੁਰ ਫੁਰ ਮਾਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਪਲੰਗ ਦੇ ਉੱਤੇ ਲੰਮੇ ਪੈ ਗਏ ਨੇ, ਦੂਸਰੇ ਪਾਸੇ ਚੰਦਮਲ ਤੇ ਸੁੰਦਰ ਉਹ ਵੀ ਆਪੋ ਆਪਣੇ ਪਲੰਗਾਂ ਦੇ ਉੱਤੇ ਲੰਮੇ ਪੈ ਗਏ ਨੇ। ਉਸ ਵੇਲੇ ਸਤਿਗੁਰਾਂ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਆਪੋ ਆਪਣੇ ਘਰਾਂ ਦੇ ਵਿੱਚ ਸਾਰੇ ਦੇ ਸਾਰੇ ਚਲੇ ਜਾਓ।
ਕਹਿੰਦੇ ਨੇ ਨਿਜ ਨਿਜ ਸਦਨ ਜਾਏ ਸੁਖ ਪਾਵੋ, ਭਏ ਪ੍ਰਭਾਤ ਬਹੁਰ ਸਭ ਆਵੋ।
ਸੰਗਤਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਆਪੋ ਆਪਣੇ ਘਰਾਂ ਦੇ ਵਿੱਚ ਜਾ ਕੇ ਸੁਖ ਦੇ ਨਾਲ ਰਾਤ ਨੂੰ ਬਤੀਤ ਕਰੋ, ਜਦੋਂ ਸਵੇਰ ਹੋਏਗੀ ਤੇ ਫੇਰ ਆ ਜਾਓ।
ਮਾਣ ਹੁਕਮ ਸਭ ਗਮਨੇ ਤਾਮੂ, ਗੁਰ ਜਸ ਉਚਰਤ ਕੀਆ ਬਿਸਰਾਮੂ।
ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਚਲੇ ਗਏ ਨੇ। ਗੁਰੂ ਜੀ ਦੇ ਜਸ ਨੂੰ ਉਚਰਦਿਆਂ ਉਚਰਦਿਆਂ ਕਹਿੰਦਿਆਂ ਕਹਿੰਦਿਆਂ ਘਰਾਂ ਦੇ ਵਿੱਚ ਜਾ ਕੇ ਆਰਾਮ ਕੀਤਾ।
ਬੜੇ ਪ੍ਰਿਅੰਕ ਪੌੜ ਗੁਰ ਗਏ, ਦੁਇ ਸਿੱਖ ਸੇਵਾ ਹਿਤ ਥਿਤ ਪਏ।
ਬਹੁਤ ਵੱਡਾ ਸਾਰਾ ਪਲੰਗ ਸੀ ਜਿਹਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੰਮੇ ਪਏ ਸਨ। ਦੋ ਜਿਹੜੇ ਸੇਵਾਦਾਰ ਸਤਿਗੁਰਾਂ ਦੇ ਸਿੱਖ ਸਨ, ਉਹ ਸਤਿਗੁਰਾਂ ਦੇ ਸਮੀਪ ਸਨ, ਲਾਗੇ ਸਨ।
ਪੌਣ ਕਰ ਤੇ ਇੱਕ ਬੀਜਣ ਹਾਥ, ਦੁਤੀਆ ਚਰਨ ਪਲੋਸਤ ਹਾਥ।
ਗਰਮੀ ਦਾ ਸਮਾਂ ਸੀ, ਇਸ ਕਰਕੇ ਇੱਕ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੱਖੇ ਦੇ ਨਾਲ ਝੱਲ ਮਾਰ ਰਿਹਾ ਸੀ, ਹਵਾ ਦੇ ਰਿਹਾ ਸੀ, ਤੇ ਦੂਸਰਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਨੂੰ ਪਲੋਸ ਰਿਹਾ ਸੀ, ਭਾਵ ਕੇ ਮੁੱਠੀ ਚਾਪੀ ਕਰ ਰਿਹਾ ਸੀ। ਚਾਂਪੀ ਕਰਤ ਪ੍ਰੇਮ ਤੇ ਸੋਈ, ਸ੍ਰੀ ਗੁਰੂ ਨਿੰਦਰਾ ਕੇ ਬਸ ਹੋਈ। ਉਹ ਚਾਂਪੀ ਪ੍ਰੇਮ ਦੇ ਨਾਲ ਕਰ ਰਿਹਾ ਸੀ, ਕਰਦਿਆਂ ਕਰਦਿਆਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਵੀ ਜੀ ਲਿਖਦੇ ਨੇ ਕਿ ਨੀਂਦ ਦੇ ਵਸ ਹੋ ਗਏ ਭਾਵ ਕੇ ਵਿਰਾਜ ਗਏ।
ਹੋਤੇ ਅਨੂ ਦੇ ਦੈਨਿਸ ਕੇਰੇ ਸੁੰਦਰ ਚੰਦ ਮਲ ਤਬ ਹੇਰੇ,
ਕਿਉਂਕਿ ਉਹ ਨੀਂਦਰੇ ਸਨ, ਸੁੱਤੇ ਨਹੀਂ ਸਨ, ਇਸ ਕਰਕੇ ਕਾਲੀ ਦੇ ਨਾਲ ਹੀ ਸਤਿਗੁਰੂ ਜੀ ਵਿਰਾਜ ਗਏ ਨੇ। ਸੁੰਦਰ ਤੇ ਚੰਦ ਮਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵੇਖਦੇ ਰਹੇ।
ਕਰੈ ਪਰਸ ਪਰ ਜੰਗ ਪ੍ਰਸੰਗ, ਸ਼ਮਤ ਹੈ ਤੁਰਕਣ ਗਣ ਭੰਗ,
ਇੱਕ ਦੂਜੇ ਦੇ ਨਾਲ ਪਰਸ ਪਰ ਜੰਗ ਦੀਆਂ ਗੱਲਾਂ ਕਰਨ ਲੱਗੇ ਨੇ ਸੁੰਦਰ ਤੇ ਚੰਦਮਲ ਇੱਕ ਦੂਜੇ ਦੇ ਨਾਲ। ਕਹਿੰਦੇ ਨੇ ਕਿ ਬਹੁਤ ਜ਼ਿਆਦਾ ਸਤਿਗੁਰੂ ਜੀ ਥੱਕੇ ਹੋਏ ਨੇ, ਕਿਉਂਕਿ ਬਹੁਤਾ ਜ਼ਿਆਦਾ ਇਹਨਾਂ ਨੇ ਜੰਗ ਕਰਕੇ ਤੁਰਕਾਂ ਨੂੰ ਮਾਰੇ।
ਕਰਿਓ ਮਹਾਬਲ ਕਈ ਹਜ਼ਾਰ, ਤੀਨ ਜਾਮ ਮੈਂ ਕੀਨ ਸੰਘਾਰ।
ਸਤਿਗੁਰੂ ਜੀ ਵਿਰਾਜ ਗਏ ਨੇ ਤੇ ਸੁੰਦਰ ਤੇ ਚੰਦਮਲ ਗੱਲਾਂ ਕਰਨ ਲੱਗੇ ਨੇ ਯੁੱਧ ਦੀਆਂ ਕਿ ਬਹੁਤ ਵੱਡਾ ਸੰਗਰਾਮ ਕੀਤਾ ਹੈ, ਬੜੇ ਮਹਾਬਲੀ ਨੇ ਸਤਿਗੁਰੂ ਜੀ ਜਿਨ੍ਹਾਂ ਨੇ ਤਿੰਨਾਂ ਪਹਿਰਾਂ ਦੇ ਵਿੱਚ ਵੱਡੀ ਫੌਜ ਨੂੰ ਮਾਰ ਦਿੱਤਾ।
ਕਹਿ ਤੋ ਗੁਰਥੇ ਸ਼ਾਂਤ ਸਰੂਪ, ਸ਼ਸਤਰ ਧਰੇ ਕੀਆ ਰੀਤ ਅਨੂਪ।
ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਪਹਿਲੇ ਜਿਹੜੇ ਸਤਿਗੁਰੂ ਸਹਿਬਾਨ ਹੋਏ ਨੇ ਉਹ ਤੇ ਸ਼ਾਂਤੀ ਦਾ ਸਰੂਪ ਸਨ, ਪਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਸਤਰਾਂ ਨੂੰ ਧਾਰਨ ਕੀਤਾ ਹੈ, ਇਹ ਇਹਨਾਂ ਦੀ ਇੱਕ ਵੱਖਰੀ ਰੀਤੀ।
ਜਿਸ ਪ੍ਰਕਾਰ ਤਾਰੇ ਹਥਿਆਰ, ਤੈਸੇ ਕਰੇ ਤੁਰਕ ਸੰਘਾਰ।
ਜਿਸ ਤਰ੍ਹਾਂ ਇਹਨਾਂ ਨੇ ਹਥਿਆਰਾਂ ਨੂੰ ਧਾਰਨ ਕੀਤਾ ਹੈ, ਉਸੇ ਤਰ੍ਹਾਂ ਹਥਿਆਰਾਂ ਦੀ ਵਰਤੋਂ ਵੀ ਕੀਤੀ ਹੈ ਕਿ ਉਹਨਾਂ ਹਥਿਆਰਾਂ ਦੇ ਨਾਲ ਤੁਰਕਾਂ ਦਾ ਸੰਘਾਰ ਕੀਤਾ ਹੈ, ਉਹਨਾਂ ਨੂੰ ਮਾਰੇ।
ਜਥਾ ਡੀਲ ਬੜ ਬਲ ਕੇ ਸਾਥ, ਤਥਾ ਰਿਪਣ ਦਿਖਰਾਏ ਹੱਥ।
ਜਿਵੇਂ ਇਹਨਾਂ ਦਾ ਵੱਡਾ ਸਰੀਰ ਹੈ, ਜਿਵੇਂ ਇਹਨਾਂ ਦੀ ਡੀਲ ਡੌਲ ਵੱਡੀ ਹੈ, ਇਹਨਾਂ ਦਾ ਸਰੀਰ ਤਾਕਤ ਵਾਲਾ ਹੈ, ਤਿਵੇਂ ਹੀ ਤਾਕਤ ਵਾਲੇ ਜਿਹੜੇ ਹੱਥ ਨੇ ਨਾ ਉਹ ਵੈਰੀਆਂ ਨੂੰ ਰਣ ਭੂਮੀ ਦੇ ਵਿੱਚ ਇਹਨਾਂ ਨੇ ਦਿਖਾਏ ਨੇ।
ਸਫਲ ਕਰਿਓ ਬਲ ਸ਼ਸਤਰ ਧਰਨ ਕੋ, ਸਭ ਤੇ ਅਧਿਕ ਕਰਿਓ ਰਣ ਗਣ ਕੋ।
ਇਹਨਾਂ ਨੇ ਆਪਣੇ ਧਾਰਨ ਕੀਤੇ ਹੋਏ ਸ਼ਸਤਰਾਂ ਨੂੰ ਭਾਵ ਕੇ ਸਫਲ ਕੀਤਾ ਹੈ, ਉਹਨਾਂ ਸ਼ਸਤਰਾਂ ਦੇ ਨਾਲ ਵੱਡਾ ਰਣ ਕੀਤਾ, ਵੱਡਾ ਜੰਗ ਕੀਤਾ।
ਸੰਗ ਸਪਾਟ ਸਿੱਖ ਸੇ ਵੱਡ ਭਾਗੇ, ਜੇਨ ਕੀ ਸੇਵਾ ਮੈਂ ਲਾਗੇ।
ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਸੁੰਦਰ ਤੇ ਚੰਦ ਮਲ ਜੀ, ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜਿਹੜੇ ਇਹਨਾਂ ਦੇ ਨਾਲ ਰਹਿਣ ਵਾਲੇ ਸ਼ਸਤਰਧਾਰੀ ਜਾਂ ਦੂਸਰੇ ਸਿੱਖ ਨੇ ਉਹ ਵੀ ਬਹੁਤ ਵੱਡੇ ਭਾਗਾਂ ਵਾਲੇ ਨੇ, ਜਿਹੜੇ ਇਹਨਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਰਹਿੰਦੇ ਨੇ।
ਮਾਰੇ ਜੰਗ ਸੇ ਸੁਰਗ ਸਿਧਾਏ, ਜੀਤ ਸਾਥ ਹੈ ਸੇਵ ਕਮਾਏ।
ਕਹਿੰਦੇ ਨੇ ਜਿਹੜੇ ਮਰ ਗਏ ਨੇ, ਜਿਹੜੇ ਰਣ ਭੂਮੀ ਦੇ ਵਿੱਚ ਸ਼ਹੀਦ ਹੋ ਗਏ ਨੇ ਉਹ ਤੇ ਸੁਰਗਾਂ ਦੇ ਵਿੱਚ ਪਹੁੰਚ ਗਏ ਨੇ, ਤੇ ਦੂਸਰੇ ਪਾਸੇ ਜਿਹੜੇ ਜਿਉਂਦੇ ਨੇ ਉਹ ਇਹਨਾਂ ਦੀ ਸੇਵਾ ਦੇ ਵਿੱਚ ਰੁੱਝੇ ਹੋਏ ਨੇ।
ਇਨ ਦੋਨੋਂ ਸਿੱਖਣ ਦਿਸ਼ ਦੇਖੋ, ਕਰਤ ਸੇਵ ਕੋ ਪ੍ਰੇਮ ਵਿਸ਼ੇਖੋ।
ਹੁਣ ਜਿਹੜੇ ਦੋ ਸਿੱਖ ਸਤਿਗੁਰਾਂ ਦੀ ਸੇਵਾ ਕਰ ਰਹੇ ਨੇ, ਪਿੱਛੇ ਕਵੀ ਜੀ ਨੇ ਦੱਸਿਆ ਕਿ ਇੱਕ ਮੁੱਠੀ ਚਾਪੀ ਕਰਦਾ ਹੈ, ਦੂਸਰਾ ਪੱਖਾ ਚੱਲ ਰਿਹਾ ਹੈ, ਉਹਨਾਂ ਦੋਵਾਂ ਦੇ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਇਨ ਦੋਨੋਂ ਦਿਸ਼ ਦੇਖੋ, ਇਨ੍ਹਾਂ ਦੋਵਾਂ ਸਿੱਖਾਂ ਦੇ ਵੱਲ ਵੇਖੋ, ਕਰਤ ਸੇਵ ਕੋ ਪ੍ਰੇਮ ਵਿਸ਼ੇਖੋ, ਜਿਹੜੇ ਕਿ ਸਤਿਗੁਰਾਂ ਦੀ ਸੇਵਾ ਪ੍ਰੇਮ ਦੇ ਨਾਲ ਕਰ ਰਹੇ ਨੇ।
ਚੰਦ ਮਲ ਸੁਣੀਏ ਹਿਤ ਠਾਨ, ਸੇਵ ਸਮਾਨ ਨਹੀਂ ਕੁਛ ਆਣ।
ਸੁੰਦਰ ਜੀ ਕਹਿੰਦੇ ਨੇ ਹੇ ਚੰਦ ਮਲ ਜੀ, ਸੁਣੋ ਹਿਤ ਦੇ ਨਾਲ ਮੇਰੀ ਕਹੀ ਹੋਈ ਗੱਲ ਨੂੰ,
ਸੇਵ ਸਮਾਨ ਨਹੀਂ ਕੁਛ ਆਣ,
ਕਿ ਸੇਵਾ ਦੀ ਬਰਾਬਰੀ ਦੀ ਹੋਰ ਕੋਈ ਚੀਜ਼ ਨਹੀਂ।
ਪਰਮ ਪਦਾਰਥ ਸੇਵਾ ਹੈ, ਸੇਵਾ ਕਰੇ ਸਕਲ ਫਲ ਲਹਿ।
ਸੁੰਦਰ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਵੱਡਾ ਪਰਮ ਪਦਾਰਥ ਸੇਵਾ ਹੈ, ਸੇਵਾ ਜਿਹੜਾ ਕਰਦਾ ਹੈ ਨਾ ਉਹ ਸਾਰਿਆਂ ਹੀ ਫਲਾਂ ਦੀ ਪ੍ਰਾਪਤੀ ਕਰਦਾ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਵਾਕ ਆਉਂਦਾ ਹੈ ਕਿ ਸੁਖ ਸੇਵਾ ਅੰਦਰ ਰੱਖਿਆ, ਕਿ ਸਾਰੇ ਦਾ ਸਾਰਾ ਜਿਹੜਾ ਸੁਖ ਹੈ ਨਾ ਉਹ ਸਤਿਗੁਰੂ ਸਾਹਿਬਾਨ ਲਿਖਦੇ ਨੇ ਕਿ ਸੇਵਾ ਦੇ ਵਿੱਚ ਰੱਖਿਆ। ਹੁਣ ਸੇਵਾ ਦੀ ਗੱਲ ਕਰਦੇ ਨੇ ਸੁੰਦਰ ਜੀ ਕਿ ਚੰਦ ਮਲ ਜੀ, ਸੇਵਾ ਬੜੀ ਵੱਡੀ ਚੀਜ਼ ਹੈ। ਜਿਹੜਾ ਪਰਮ ਪਦਾਰਥ ਹੈ ਨਾ, ਉਹ ਸੇਵਾ ਨੂੰ ਹੀ ਮੰਨਿਆ ਗਿਆ।
ਸਰਬ ਗੁਰਨ ਸੇਵਾ ਕੋ ਚੀਨ, ਨਿਜ ਪਦ ਉੱਚੋ ਸੇਵਕ ਦੀਨ।
ਸੁੰਦਰ ਜੀ ਕਹਿੰਦੇ ਨੇ ਕਿ ਸਾਰੇ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਨੇ, ਉਹਨਾਂ ਨੇ ਸੇਵਾ ਨੂੰ ਪਛਾਣਿਆ ਹੈ, ਸੇਵਾ ਨੂੰ ਮੁੱਖ ਕਰਕੇ ਰੱਖਿਆ। ਜਿੰਨੇ ਸੇਵਾ ਕੀਤੀ ਹੈ, ਉਹਨੂੰ ਉੱਚੀ ਪਦਵੀ ਦੀ ਪ੍ਰਾਪਤੀ ਕਰਵਾਈ ਹੈ ਕਿ ਆਪਣੀ ਜਗ੍ਹਾ ਤੇ ਬਿਠਾ ਦਿੱਤਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਲਹਿਣਾ ਜੀ ਨੇ, ਸਤਿਗੁਰਾਂ ਨੇ ਆਪਣੀ ਜਗ੍ਹਾ ਦੇ ਕੇ ਸਤਿਗੁਰੂ ਅੰਗਦ ਬਣਾ ਦਿੱਤਾ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਬਿਰਧ ਅਮਰਦਾਸ ਜੀ ਨੇ, ਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਬਣਾ ਦਿੱਤਾ। ਇਸੇ ਤਰੀਕੇ ਦੇ ਨਾਲ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਭਾਈ ਜੇਠਾ ਜੀ ਨੇ, ਤੇ ਉਹਨਾਂ ਨੂੰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਣਾ ਦਿੱਤਾ। ਇਸੇ ਤਰੀਕੇ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ, ਉਹਨਾਂ ਦਾ ਬਚਨ ਮੰਨਿਆ, ਹੁਕਮ ਮੰਨਿਆ, ਤੇ ਉਹਨਾਂ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਜੀ ਨੂੰ ਗੁਰਿਆਈ ਦੇ ਕੇ ਆਪਣੀ ਜਗ੍ਹਾ ਤੇ ਸਥਾਪਿਤ ਕਰ ਦਿੱਤਾ। ਇਸੇ ਤਰੀਕੇ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸੇਵਾ ਨੂੰ ਪ੍ਰਵਾਨ ਕਰਕੇ ਆਪਣੀ ਜਗ੍ਹਾ ਤੇ ਬਿਠਾ ਦਿੱਤਾ। ਹੁਣ ਸੁੰਦਰ ਜੀ ਕਹਿੰਦੇ ਨੇ ਕਿ ਸੇਵਾ ਦੇ ਉੱਤੇ ਸਤਿਗੁਰੂ ਜੀ ਬੜੇ ਰੀਝਦੇ ਨੇ। ਸੇਵਾ ਸਾਰਿਆਂ ਤੋਂ ਵੱਡੀ ਚੀਜ਼ ਹੈ। ਜਿੰਨੇ ਵੀ ਸਤਿਗੁਰਾਂ ਦੀ ਸੇਵਾ ਕੀਤੀ, ਸਤਿਗੁਰਾਂ ਦੇ ਦਰ ਤੇ ਜੇ ਉਹ ਸੇਵਾ ਪ੍ਰਵਾਨ ਹੋਈ ਤੇ ਸਤਿਗੁਰਾਂ ਨੇ ਉੱਚੀ ਪਦਵੀ ਉਸ ਸੇਵਕ ਨੂੰ ਬਖਸ਼ ਦਿੱਤੀ। ਇਹ ਚਰਚਾ ਆਪਸ ਮੈਂ ਕਹੇ ਗੁਰੂ ਸਰੂਪ ਬਿਲੋਕਤ ਰਹਿ। ਇਸ ਤਰ੍ਹਾਂ ਦੀ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਨੇ ਚਰਚਾ ਕੀਤੀ ਹੈ ਤੇ ਸਤਿਗੁਰਾਂ ਦੇ ਸਰੂਪ ਦਾ ਦਰਸ਼ਨ ਕਰਦੇ ਰਹੇ।
ਰਹੀ ਜਾਮਣੀ ਜਾਮ ਸਵਾ ਜਬ, ਸ੍ਰੀ ਹਰ ਗੋਵਿੰਦ ਨੀਂਦ ਤਜੀ ਤਬ।
ਜਦੋਂ ਸਵਾ ਪਹਿਰ ਰਾਤ ਰਹਿੰਦੀ ਸੀ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਨੀਂਦ ਨੂੰ ਛੱਡਿਆ ਔਰ ਸਾਵਧਾਨ ਹੋਏ।
ਪ੍ਰਥਮ ਸੋਚ ਕਰ ਮੱਜਣ ਪਏ, ਬਾਣੀ ਕੰਠ ਪਾਠ ਕੋ ਕਹੇ।
ਉੱਠ ਕੇ ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ ਹੈ ਤੇ ਫਿਰ ਸੁੱਚ ਮਰਿਆਦਾ ਦੇ ਵਿੱਚ ਆਣ ਕੇ ਸਤਿਗੁਰਾਂ ਨੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ।
ਇਤਨੇ ਬਿਖੇਰ ਬਾਬੀ ਆਏ, ਆਸਾ ਵਾਰ ਰਾਗ ਜੁਤ ਗਾਏ।
ਕਵੀ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਰਬਾਬੀ ਆ ਗਏ ਨੇ, ਜਿਹੜੇ ਕੀਰਤਨ ਕਰਨ ਵਾਲੇ ਨੇ, ਉਹਨਾਂ ਨੇ ਫਿਰ ਆਸਾ ਜੀ ਦੀ ਵਾਰ ਦਾ ਰਾਗਾਂ ਦੇ ਸਮੇਤ ਕੀਰਤਨ ਕਰਨਾ ਸ਼ੁਰੂ ਕੀਤਾ।
ਫਰਸ਼ ਬਿਸਾਲ ਦੀਵਾਨ ਲਗਾਇਓ, ਸ਼ਬਦ ਰਾਗ ਜਨ ਅਮੀ ਬਰਖਾਇਓ।
ਬਹੁਤ ਸੋਹਣੀਆਂ ਵਿਛਾਈਆਂ ਕੀਤੀਆਂ ਹੋਈਆਂ ਸਨ, ਉਹਨਾਂ ਤੇ ਵੱਡੀ ਸਾਰੀ ਸਭਾ ਬਹਿ ਗਈ ਹੈ।
ਸ਼ਬਦ ਰਾਗ ਜਨ ਅਮੀ ਬਰਖਾਇਓ, ਮਾਨੋ ਕਿ ਜਿਹੜੇ ਸ਼ਬਦਾਂ ਦਾ ਕੀਰਤਨ ਹੋ ਰਿਹਾ ਸੀ,
ਜਿਹੜੀ ਗੁਰਬਾਣੀ ਪੜ੍ਹੀ ਜਾ ਰਹੀ ਸੀ, ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਅੰਮ੍ਰਿਤ ਦੀ ਵਰਖਾ ਹੋ ਰਹੀ ਹੋਵੇ।
ਜਬੈ ਆਕਾਸ਼ ਪ੍ਰਕਾਸ਼ ਹੈ ਤਰਿਓ, ਆਸਾ ਵਾਰ ਭੋਗ ਤਬ ਪਰਿਓ।
ਜਦੋਂ ਥੋੜਾ ਜਿਹਾ ਪ੍ਰਕਾਸ਼ ਸੂਰਜ ਦਾ ਹੋਇਆ ਆਕਾਸ਼ ਦੇ ਵਿੱਚ, ਉਸ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਕਰ ਦਿੱਤੀ ਗਈ।
ਗੁਰ ਜੁਤ ਸਭ ਹੂੰ ਸੀਸ ਨਿਵਾਯੋ, ਉਦੀ ਉਤਰਨ ਤਬ ਤਿਮਰ ਨਸਾਯੋ।
ਜਦੋਂ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਕੀਤੀ ਗਈ, ਅਰਦਾਸਾ ਕੀਤਾ ਗਿਆ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਾਰਿਆਂ ਨੇ ਆਪਣੇ ਸਿਰਾਂ ਨੂੰ ਧਰਤੀ ਤੇ ਝੁਕਾ ਕੇ ਨਮਸਕਾਰ ਕੀਤੀ ਹੈ। ਉਦੈ ਤਰਨ ਤਬ ਤਿਮਰ ਨਸਾਯੋ, ਇੰਨੇ ਚਿਰ ਨੂੰ ਸੂਰਜ ਕਾਫੀ ਚੜ ਗਿਆ ਤੇ ਆਕਾਸ਼ ਦੇ ਵਿੱਚ ਹਰ ਇੱਕ ਪਾਸੇ ਚਾਨਣ ਫੈਲ ਗਿਆ।
ਸ੍ਰੀ ਹਰ ਗੋਬਿੰਦ ਹੁਕਮ ਉਚਾਰਾ, ਕਰੋ ਕੂਚ ਕੋ ਅਬੇ ਨਗਾਰਾ।
ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ ਕਿ ਹੁਣ ਉੱਥੋਂ ਅੱਗੇ ਜਾਣਾ ਹੈ, ਇਸ ਕਰਕੇ ਜਾਣ ਦਾ ਜਿਹੜਾ ਨਗਾਰਾ ਹੈ ਨਾ, ਉਸ ਨੂੰ ਖੜਕਾਇਆ ਜਾਵੇ।
ਸੁਣ ਤਤਸ਼ਿਨ ਹੀ ਬੰਬ ਵਜਾਈ, ਭਏ ਸਨੰਦ ਸੂਰ ਸਮਦਾਈ।
ਸੁਣ ਕੇ ਸਤਿਗੁਰਾਂ ਦੇ ਹੁਕਮ ਨੂੰ ਨਗਾਰਚੀ ਨੇ ਉੱਚੀ ਸਾਰੀ ਨਗਾਰਾ ਵਜਾਇਆ ਹੈ। ਨਗਾਰੇ ਦੀ ਚੋਟ ਨੂੰ ਸੁਣ ਕੇ ਸਾਰੇ ਦੇ ਸਾਰੇ ਸ਼ਸਤਰ ਧਾਰੀ ਸੂਰਮੇ ਤਿਆਰ ਹੋ ਗਏ। ਆਪ ਬਾਪ ਕਾ ਦਿਸ ਕੋ ਚੱਲੇ, ਸੇਵਕ ਲੇ ਤੁਰੰਗ ਕੋ ਮਿਲੇ। ਆਪ ਸਤਿਗੁਰੂ ਜੀ ਬੌਲੀ ਦੀ ਤਰਫ ਤੁਰ ਕੇ ਜਾਣ ਲੱਗੇ ਨੇ। ਸੇਵਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘੋੜੇ ਨੂੰ ਫੜ ਕੇ ਲਿਆਏ। ਨਹੀਂ ਅਰੂੜੇ ਦੀਨਾ ਨਾਥ, ਗਏ ਚਰਨ ਸੋ ਦੋਨੋ ਸਾਥ। ਸਤਿਗੁਰਾਂ ਦੀ ਸਵਾਰੀ ਦੇ ਵਾਸਤੇ ਸਿੱਖਾਂ ਨੇ ਘੋੜਾ ਹਾਜ਼ਰ ਕੀਤਾ, ਪਰ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਘੋੜੇ ਦੀ ਸਵਾਰੀ ਨਹੀਂ ਕੀਤੀ। ਅਦਬ ਰੱਖਣ ਦੇ ਵਾਸਤੇ ਸਤਿਗੁਰੂ ਜੀ ਨੰਗੇ ਚਰਨਾਂ ਦੇ ਨਾਲ ਹੀ ਬੌਲੀ ਦੇ ਵੱਲ ਚਲੇ ਗਏ।
ਇੱਕ ਕਰ ਸੋ ਸੁੰਦਰ ਕਰ ਗਹਿਓ, ਚੰਦ ਮਲ ਸੰਗ ਬਾਕਣ ਕਹਿਓ।
ਸਤਿਗੁਰਾਂ ਨੇ ਆਪਣੇ ਇੱਕ ਹਸਤ ਕਮਲ ਦੇ ਨਾਲ ਸੁੰਦਰ ਦੇ ਹੱਥ ਨੂੰ ਫੜਿਆ ਹੈ, ਦੂਸਰੇ ਹਸਤ ਕਮਲ ਦੇ ਨਾਲ ਚੰਦਮਲ ਦੇ ਹੱਥ ਨੂੰ ਫੜਿਆ ਹੈ, ਤੇ ਉਹਨਾਂ ਦੇ ਨਾਲ ਬਚਨ ਵਿਲਾਸ ਕਰਦੇ ਕਰਦੇ ਅੱਗੇ ਜਾ ਰਹੇ ਨੇ।
ਸਾਹਿਬ ਜਾ ਦੇ ਪੰਚੋਂ ਆਏ, ਸੰਗ ਪਿਤਾ ਕੇ ਚਲਤ ਸੁਹਾਏ।
ਪੰਜੇ ਜਿਹੜੇ ਸਤਿਗੁਰਾਂ ਦੇ ਸਾਹਿਬਜ਼ਾਦੇ ਨੇ, ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਚੱਲਣ ਦੇ ਵਾਸਤੇ ਤਿਆਰ ਹੋ ਕੇ ਆਏ ਨੇ।
ਸੰਗਤ ਜੁੱਤ ਤਹ ਕਰਿਓ ਇਸ਼ਨਾਨ, ਦੀਨ ਦਿਜਨ ਕੋ ਦੀਨ ਸਦਾਨ।
ਸੰਗਤ ਦੇ ਸਮੇਤ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਪਵਿੱਤਰ ਬੌਲੀ ਦੇ ਵਿਚ ਇਸ਼ਨਾਨ ਕੀਤਾ, ਦੀਨਾਂ ਨੂੰ, ਗਰੀਬਾਂ ਨੂੰ ਤੇ ਪੰਡਤਾਂ ਨੂੰ ਬਹੁਤਾ ਸਾਰਾ ਦਾਨ ਦਿੱਤਾ।
ਸ੍ਰੀ ਗੁਰ ਦਿੱਤੇ ਪਿਤ ਸੋ ਕਹਿਓ, ਬਾਪੀ ਮਹਿਮਾ ਮੋਚਿਤ ਚਹਿਓ।
ਗੁਰਦਿੱਤਾ ਜੀ ਕਾਫੀ ਵੱਡੇ ਨੇ, ਸਾਰਿਆਂ ਤੋਂ ਵੱਡੇ ਸਤਿਗੁਰਾਂ ਦੇ ਸਾਹਿਬਜ਼ਾਦੇ ਨੇ। ਗੁਰਦਿੱਤਾ ਜੀ ਨੇ ਸਤਿਗੁਰਾਂ ਨੂੰ ਹੱਥ ਜੋੜ ਕੇ ਅਰਜ਼ ਕੀਤੀ, ਕਹਿੰਦਾ ਹੈ ਕਿ ਬਾਪੀ ਮਹਿਮਾ ਕੋ ਚਿੱਤ ਚਾਹਿਓ, ਸੱਚੇ ਪਾਤਸ਼ਾਹ ਇਸ ਬੋਲੀ ਦੀ ਕੀ ਮਹਿਮਾ ਹੈ, ਸੱਚੇ ਪਾਤਸ਼ਾਹ ਕਿਰਪਾ ਕਰਕੇ ਸੁਣਾਓ।
ਕਰੋ ਸੁਣਾਵਣ ਜੈਸੀ ਹੈ, ਸੁੱਤ ਸੋ ਸ੍ਰੀ ਹਰ ਗੋਬਿੰਦ ਕਹਿ।
ਸੱਚੇ ਪਾਤਸ਼ਾਹ ਬੋਲੀ ਦੀ ਕੀ ਮਹਿਮਾ ਹੈ, ਕਿਰਪਾ ਕਰਕੇ ਇਹ ਸਾਨੂੰ ਸੁਣਾਓ। ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੰਜ ਆਖਿਆ,
ਕਹਿੰਦੇ ਨੇ ਤ੍ਰਿਤੀਏ ਗੁਰੂ ਏ ਸਿਰਜਨ ਕਰੀ, ਹਮਰੇ ਵੱਡੇ ਸੇਵ ਬਹੁ ਕਰੀ।
ਗੁਰਦਿੱਤਾ ਜੀ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੀ ਬੌਲੀ ਹੈ ਨਾ, ਇਹ ਤੀਸਰੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਣਾਈ ਹੈ, ਉਹਨਾਂ ਨੇ ਸਿਰਜੀ ਹੈ। ਹਮਰੇ ਵੱਡੇ ਸੇਵ ਬਹੁ ਧਰੀ, ਕਹਿੰਦੇ ਨੇ ਕਿ ਸਾਡੇ ਵੱਡਿਆਂ ਨੇ ਬੜੀ ਸੇਵਾ ਕੀਤੀ ਇਹ ਬੌਲੀ ਜਦੋਂ ਬਣੀ।
ਜੋ ਪੂਰਨ ਮਾਸ਼ੀ ਇਹ ਮੱਝੈ, ਜਨਮ ਜਨਮ ਕੇ ਕਲ ਮਲ ਭਜੈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵੀ ਮਨੁੱਖ ਪੁੰਨਿਆ ਵਾਲੇ ਦਿਨ ਨੂੰ ਇਸ ਪਾਵਨ ਪਵਿੱਤਰ ਬੌਲੀ ਦੇ ਵਿਚ ਇਸ਼ਨਾਨ ਕਰਦਾ ਹੈ, ਉਹਦੇ ਜਨਮਾਂ ਜਨਮਾਂ ਦੇ ਜਿਹੜੇ ਪਾਪ ਨੇ ਨਾ, ਉਹ ਭੱਜ ਜਾਂਦੇ ਨੇ, ਦੌੜ ਜਾਂਦੇ ਨੇ।
ਮਨ ਬਾਂਛਤ ਫਲ ਪ੍ਰਾਪਤ ਹੋਏ, ਸ੍ਰੀ ਗੁਰ ਅਮਰ ਸਿਮਰ ਉਰ ਸੋਏ।
ਜਿਹੜਾ ਵੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੋਇਆ ਇਸ ਦੇ ਵਿਚ ਇਸ਼ਨਾਨ ਕਰਦਾ, ਗੁਰੂ ਜੀ ਕਹਿੰਦੇ ਨੇ ਕਿ ਉਹਨੂੰ ਮਨ ਪਾਉਂਦੀਆਂ ਮੁਰਾਦਾਂ ਦੀ ਪ੍ਰਾਪਤੀ ਹੁੰਦੀ।
ਚੌਰਾਸੀ ਕੀ ਨੀ ਸੋ ਪਾਨ, ਪਠ ਚੌਰਾਸੀ ਜਪ ਕਰ ਨਾਨ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸਾਰਿਆਂ ਤੋਂ ਵੱਡੀ ਇਹਦੀ ਜਿਹੜੀ ਖਾਸੀਅਤ ਹੈ, ਇਹਦੀ ਜਿਹੜੀ ਮਹਾਨਤਾ ਹੈ, ਉਹ ਇਹ ਹੈ ਕਿ 84 ਇਹਦੀਆਂ ਪੌੜੀਆਂ ਬਣਾਈਆਂ ਹੋਈਆਂ ਨੇ ਬੌਲੀ ਦੀਆਂ। ਪਠੈ 84 ਜਪ ਕਰ ਨਾਨ, ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਜਿਹੜਾ ਵੀ ਸਿੱਖ ਹਰ ਇੱਕ ਪੌੜੀ ਦੇ ਉੱਤੇ ਇਸ਼ਨਾਨ ਕਰਕੇ 84 ਵਾਰੀ ਹੀ ਜਪਜੀ ਸਾਹਿਬ ਦੇ ਪਾਠ ਨੂੰ ਕਰੇਗਾ।
ਨਹੀਂ 84 ਪਾਵੈ ਜੀਵ, ਪ੍ਰਾਪਤ ਗੁਰੂ ਕੀ ਪੁਰੀ ਸਦੀਵ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ 84 ਪੌੜੀਆਂ ਬਣਾਈਆਂ ਨੇ, ਜਿਹੜਾ ਵੀ ਹਰ ਇੱਕ ਪੌੜੀ ਦੇ ਉੱਤੇ ਇਸ਼ਨਾਨ ਕਰਕੇ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕਰੇਗਾ। ਕਹਿਣ ਤੋਂ ਭਾਵ ਹੈ ਕਿ ਜੇਕਰ ਹਰ ਇੱਕ ਪੌੜੀ ਦੇ ਉੱਤੇ ਇੱਕ ਜਪਜੀ ਸਾਹਿਬ ਦਾ ਪਾਠ ਕਰੇਗਾ ਤੇ 84 ਪਾਠ ਹੋ ਜਾਣਗੇ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਉਸ ਮਨੁੱਖ ਦੀ 84 ਕੱਟੀ ਜਾਵੇਗੀ, ਪ੍ਰਾਪਤ ਗੁਰੂ ਕੀ ਪੁਰੀ ਸਦੀਵ ਤੇ ਉਹ ਮਨੁੱਖ ਗੁਰੂ ਦੀ ਪੁਰੀ ਦੇ ਵਿੱਚ ਜਾ ਪਹੁੰਚੇਗਾ।
ਕਹਿ ਪੁਨ ਦੋਨੋ ਸੰਗ ਕਹਿਓ ਗੁਰ ਸਥਾਨ ਜਹ ਜਹ ਤੁਮ ਲਹਿਓ।
ਗੁਰਦਿੱਤਾ ਜੀ ਨੂੰ ਇਸ ਤਰ੍ਹਾਂ ਦੀ ਵਾਰਤਾ ਦੱਸੀ ਤੇ ਫੇਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਜੀ ਨੂੰ ਤੇ ਚੰਦਮਲ ਨੂੰ ਆਖਿਆ, ਕਹਿੰਦੇ ਨੇ ਕਿ ਤੁਸੀਂ ਦੋਵੇਂ ਇੱਥੇ ਰਹਿੰਦੇ ਹੋ, ਇਸ ਕਰਕੇ ਗੁਰੂ ਜੀ ਦੇ ਜਿੰਨੇ ਵੀ ਸਥਾਨ ਨੇ ਜਿਹੜੇ ਕਿ ਪੂਜ ਨੇਕ ਨੇ ਉਹਨਾਂ ਦਾ ਸਾਨੂੰ ਦਰਸ਼ਨ ਕਰਾਓ।
ਤਹ ਤੇ ਚੱਲ ਕਰ ਦਰਸ ਕਰਾਵੋ ਜਿਮ ਜਿਮ ਭਏ ਪ੍ਰਸੰਗ ਸੁਣਾਵੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੀਆਂ ਜਗਾਵਾਂ ਦਾ ਦਰਸ਼ਨ ਕਰਾਓ, ਨਾਲੇ ਉਹਨਾਂ ਦੇ ਪ੍ਰਸੰਗ ਸੁਣਾਓ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ।
ਬੜ ਜਾਮਾ ਗੁਰ ਕੇ ਘਰ ਭਰਿਓ ਖੜਗ ਵਿਸਾਲ ਗਾਤਰੇ ਧਰਿਓ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਗਲ ਦੇ ਵਿੱਚ ਬਹੁਤ ਵੱਡਾ ਜਾਮਾ ਭਾਵ ਕੇ ਪੁਸ਼ਾਕਾ ਪਹਿਨਿਆ ਹੋਇਆ ਸੀ ਤੇ ਗਾਤਰੇ ਦੇ ਵਿੱਚ ਤਲਵਾਰ ਨੂੰ ਧਾਰਨ ਕੀਤਾ ਸੀ।
ਗਰੀ ਤਾਂਗਪੁਰ ਕੀ ਜਹ ਚੀਨ ਚਲੇ ਤਹਾਂ ਤੇ ਬੰਧਨ ਕੀਨ।
ਉਸ ਜਗ੍ਹਾ ਦੇ ਉੱਤੇ ਨਮਸਕਾਰ ਕੀਤੀ ਹੈ ਤੇ ਫੇਰ ਇੱਕ ਭੀੜੀ ਗਲੀ ਸੀ ਉਸ ਦੇ ਵਿੱਚ ਦੀ ਲੰਘਣਾ ਸ਼ੁਰੂ ਕੀਤਾ।
ਗੁਰੂ ਬਾਤ ਕਰਤੇ ਤਹ ਚਾਲੇ ਸੁਣੇ ਆਵਤ ਧਰ ਹਰਖ ਵਿਸਾਲੇ।
ਗੁਰੂ ਜੀ ਦੇ ਬਚਨ ਵਿਲਾਸ ਕਰਦੇ ਹੋਏ ਸਾਰੇ ਦੇ ਸਾਰੇ ਉਸ ਗਲੀ ਦੇ ਵਿੱਚੋਂ ਜਾ ਰਹੇ ਸਨ। ਸੁਣ ਸੁਣ ਕੇ ਸਤਿਗੁਰਾਂ ਦੇ ਆਉਣੇ ਨੂੰ ਖੁਸ਼ੀ ਦੇ ਨਾਲ ਸਾਰੇ ਦੇ ਸਾਰੇ ਉਹਨਾਂ ਦੇ ਨਾਲ ਮਿਲਦੇ ਜਾ ਰਹੇ ਸਨ।
ਨਰ ਨਾਰੀ ਨਿਜ ਕਾਜ ਬਿਸਾਰੇ ਘਰ ਤਜ ਤਜ ਠਾਂਡੇ ਸਭ ਦੁਆਰੇ।
ਇਸਤਰੀਆਂ ਤੇ ਪੁਰਸ਼ ਸਾਰੇ ਦੇ ਸਾਰੇ ਆਪਣਿਆਂ ਕੰਮਾਂ ਤੇ ਧੰਦਿਆਂ ਨੂੰ ਛੱਡ ਛੱਡ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਉਹਨਾਂ ਦੇ ਕੋਲ ਇਕੱਤਰ ਹੋ ਰਹੇ ਸਨ।
ਕਰੈ ਬਿਲੋਕਣ ਹੋਏ ਕਰ ਨੇਰੇ ਸੁੰਦਰ ਡੀਲ ਬਲੀ ਜੋ ਵਡੇਰੇ।
ਉਹਨਾਂ ਸਤਿਗੁਰਾਂ ਦਾ ਨੇੜੇ ਹੋ ਕੇ ਦਰਸ਼ਨ ਕਰਦੇ ਨੇ ਜਿਨ੍ਹਾਂ ਦੀ ਸੁੰਦਰ ਮੂਰਤੀ ਹੈ ਤੇ ਜਿਨ੍ਹਾਂ ਦਾ ਸਰੀਰ ਬੜਾ ਵਿਸ਼ਾਲ ਹੈ।
ਸੁੰਦਰ ਚੰਦ ਮਾਲ ਰਸ ਰਾਤੇ ਜਿਤ ਚਲ ਬਹੁਤ ਪ੍ਰੇਰਤ ਜਾਤੇ।
ਸੁੰਦਰ ਜੀ ਤੇ ਚੰਦ ਮਲ ਜੀ ਬਹੁਤ ਹੀ ਜ਼ਿਆਦਾ ਰਸ ਦੇ ਵਿੱਚ ਰਤੇ ਹੋਏ ਨੇ। ਜਿੱਧਰ ਜਿੱਧਰ ਸਤਿਗੁਰਾਂ ਨੂੰ ਕਹਿੰਦੇ ਨੇ ਸਤਿਗੁਰੂ ਜੀ ਉਧਰ ਉਧਰ ਹੀ ਜਾਂਦੇ ਨੇ, ਕਿਉਂਕਿ ਸਤਿਗੁਰਾਂ ਨੇ ਪਹਿਲਾਂ ਹੁਕਮ ਕੀਤਾ ਹੈ ਕਿ ਸਾਨੂੰ ਉੱਥੇ ਉੱਥੇ ਲੈ ਕੇ ਚੱਲੋ ਜਿੱਥੇ ਕਿ ਸਤਿਗੁਰਾਂ ਦੇ ਪਵਿੱਤਰ ਸਥਾਨ ਨੇ, ਅਸੀਂ ਜਾ ਕੇ ਉੱਥੇ ਨਮਸਕਾਰ ਕਰਨਾ ਚਾਹੁੰਦੇ ਹਾਂ।
ਬੀਥਨ ਮੈਂ ਘਰ ਘਰ ਦਿਸ਼ ਦੋ ਦਰਸ਼ਤ ਨਮੋ ਕਰਤ ਸਭ ਕੋ।
ਗਲੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੰਘਦੇ ਜਾਂਦੇ ਨੇ। ਗਲੀ ਦੇ ਦੋਵੇਂ ਪਾਸੇ ਲੋਕਾਂ ਦੇ ਘਰ ਨੇ, ਆਪਣੇ ਘਰਾਂ ਦੇ ਵਿੱਚੋਂ ਨਿਕਲ ਨਿਕਲ ਕੇ ਸਾਰੇ ਦੇ ਸਾਰੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ।
ਪੀਰੀ ਗਲੀ ਕਿਤਕ ਮੈਂ ਆਈ ਗੁਰ ਜਾਮੋ ਦੋਹ ਦਿਸ਼ ਲੱਗ ਜਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਅੱਗੇ ਬਹੁਤ ਹੀ ਜ਼ਿਆਦਾ ਭੀੜੀ ਤੰਗ ਗਲੀ ਆ ਗਈ ਹੈ। ਜਦੋਂ ਸਤਿਗੁਰੂ ਜੀ ਉਸ ਗਲੀ ਦੇ ਵਿੱਚੋਂ ਲੰਘ ਰਹੇ ਨੇ ਤੇ ਸਤਿਗੁਰਾਂ ਦਾ ਜਿਹੜਾ ਜਾਮਾ ਹੈ, ਉਹਨਾਂ ਦੀ ਜਿਹੜੀ ਪੁਸ਼ਾਕ ਹੈ ਨਾ, ਉਹ ਕੰਧਾਂ ਦੇ ਨਾਲ ਦੋਵੇਂ ਪਾਸੇ ਖਿੰਦੀ ਜਾਂਦੀ ਹੈ।
ਜਿਨ ਕੋ ਡੀਲ ਸਰੀਰ ਬਡੇਰਾ ਪੁਣ ਜਾਮਾ ਬਹੁ ਪਾਲਣ ਕੇਰਾ।
ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਦਾ ਸਰੀਰ ਬੜਾ ਵਿਸ਼ਾਲ ਹੈ, ਇਸ ਤੋਂ ਇਲਾਵਾ ਜਿਹੜਾ ਸਤਿਗੁਰਾਂ ਨੇ ਆਪਣੇ ਗਲ ਦੇ ਵਿੱਚ ਜਾਮਾ ਪੁਸ਼ਾਕਾ ਪਾਇਆ ਹੋਇਆ, ਉਹਦੇ ਬਹੁਤੇ ਸਾਰੇ ਪੱਲੇ ਨੇ, ਇਸ ਕਰਕੇ ਪੱਲੇ ਦੋਵਾਂ ਪਾਸਿਓਂ ਕੰਧ ਦੇ ਨਾਲ ਖਿੰਦੇ ਜਾਂਦੇ ਨੇ।
ਪੀਰੀ ਬਹੁਤ ਬੀਥ ਕਾ ਸੋਈ ਯਾ ਤੇ ਦੋਹ ਦਿਸ਼ ਲਾਗਤ ਜੋਈ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਸਰੀਰ ਵੱਡਾ ਹੈ, ਇਸ ਤੋਂ ਇਲਾਵਾ ਉਹਨਾਂ ਦੇ ਗਲ ਦੇ ਵਿੱਚ ਜਿਹੜਾ ਜਾਮਾ ਪਹਿਨਿਆ ਹੈ ਉਹ ਬੜਾ ਵਿਸ਼ਾਲ ਹੈ, ਉਹ ਬਹੁਤੇ ਸਾਰੇ ਪੱਲਿਆਂ ਵਾਲਾ ਹੈ, ਤੇ ਤੀਸਰੇ ਪਾਸੇ ਗਲੀ ਬੜੀ ਭੀੜੀ ਹੈ, ਇਸ ਕਰਕੇ ਦੋਵਾਂ ਪਾਸਿਓਂ ਜਾਮਾ ਖਿੰਦਾ ਹੈ।
ਤਬ ਸੁੰਦਰ ਨੇ ਬਾਕ ਬਖਾਨਾ ਇਹ ਗੁਰ ਰਾਮਦਾਸ ਯੁੱਧ ਪਾਨਾ।
ਇੰਨੇ ਚਿਰ ਨੂੰ ਗਲੀ ਦੀ ਸਮਾਪਤੀ ਹੋਈ, ਅੱਗੇ ਇੱਕ ਖੂਹ ਨਜ਼ਰੀ ਪਿਆ ਤੇ ਸੁੰਦਰ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦਾ, ਇਹ ਗੁਰ ਰਾਮਦਾਸ ਯੁੱਧ ਪਾਨਾ, ਇਹ ਸੱਚੇ ਪਾਤਸ਼ਾਹ ਜੀ, ਇਹ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਰਚਿਆ ਹੋਇਆ ਇੱਕ ਖੂਹ ਹੈ। तह चरण अमृत ले कर चाले देख चुबारे पुन बेसाले।
सतगुरु हरगोविंद सच्चे पातशाह जी ने खूह दे विचों पानी कढ़िया है ते सतगुरां ने एक चुली उस पानी दी पीती है उत्थे नमस्कार कीती है फिर उस चुबारे दा दर्शन करन दे वास्ते गए ने जिन्हों वेखण दे बहुत वड्डे पुन ने बड़ा वड्डा महात्मा।
एक किलक तह कंध मझारा गढ़वायो श्री अमर उदारा।
उस चुबारे दे विच जिथे के सतगुरु अमरदास सच्चे पातशाह जी रहिंदे सन उस दी दीवार दे विच सतगुरां ने एक किली गड्डी होई सी।
निस दिन खरे रहत तप करते थकत होत तब ताहे पकरते।
सतगुरु अमरदास सच्चे पातशाह जी ज्यादातर उस चुबारे दे विच खड़े हो के तप करया करदे सन पर जदों खलोते खलोते थक जांदे सन ते फिर उस किली दा सहारा लेंदे सन भाव के किली नूं हथ पा के रुक जांदे सन।
सौ ते अधिक बरख बह तन की देह जर्जरी भूत सोजन की।
सौ तों वध सतगुरु अमरदास सच्चे पातशाह जी दी शरीरक उमर सी देह बड़ी जर्जरी हो गई सी इस करके किली दा कदी कदी सहारा लिया करदे सन। उस जगह दा सतगुरु हरगोविंद सच्चे पातशाह जी ने जाके दर्शन किया। इस तरह हुण सतगुरु सच्चे पातशाह जी गोइंदवाल दे विच जिन्नियां भी जगावां बनियां होईयां ने उन्हां दा दर्शन कर रहे ने। सो साध संगत जी समय दी समाप्ति है। कल नूं ग्रंथाकार भाई संतोख सिंह जी जिस तरीके दे नाल अगली कथा नूं अगे बयान करनगे मैं उसे तरह साध संगत दे सन्मुख खर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अजिन्नियां ही अर्जां करदा होया मैं इत्थे ही कथा नूं विश्राम दे के सारी साध संगत तों खिमा दा जाचका।
हे अच्युत हे पार ब्रह्म अविनाशी अगनास हे पूरन हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संता कै सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय याही कुल ते प्रगट होय ताही कुल को नाम पुन द्वादश गुरिंड को मेरी है प्रणाम।